Good evening. You are listening to Lizzie Bubble.
वही जो दुख भरे मौसम की वीरानी में सीनों पर धनक लम्हों की खुशबू से महकता हाथ रखता है, दिलों को जोड़ता है और फिर उनमें मोहब्बत नाम की सौगात रखता है। सफर में रास्ते गुम हों, रिदाए गुम रही कितनी ही मैली हो, गमों की धूप फैली हो, उसे कोई कहीं जिस वक्त और जिस हाल में आवाज़ देता है वो सुनता है। बहुत ही मेहरबान है, रहम करता है, वही सच है, हमें सच बोलने का हुक्म देता है। सो उसको याद करता हूँ, उसी के नाम से आगाज़ करता हूँ। सभी सुनने वालों को बदर नज़ीर बाबर का अस्सलामु अलैकुम। मेरी दुआ है कि आप जहाँ कहीं भी हमारा ये पॉडकास्ट सुन रहे हों आराम से हों, सुकून से हों, खैरियत से हों और खुश हों, आमीन। और अगर आज आपकी ज़िंदगी का कोई अहम तरीन दिन है, अहम तरीन शाम है, तो हमारी जानिब से और सभी सुनने वालों की जानिब से बेहद पुरखलूस और दिल मुबारकबाद कबूल कीजिए। और अगर खुदा न हस्ता बीमार हैं, आपकी तबीयत ख़राब है, तो हमारी दुआ है रब जल्द आपको जल्द अज जल्द सेहतियाब करे। अगर आप परेशान हैं तो आपकी परेशानी दूर करे। अगर आप उदास हैं तो आपकी उदासी दूर करे। अगर आप तन्हा हैं तो आपकी तन्हाई दूर करे। बदर और याकूब, ये पॉडकास्ट लेकर हाजिर हूँ। आज मौजू है हमारा पंजाबी ज़ुबान के बारे में, पंजाबी अदब के बारे में। यही सोचा था आज याकूब साहब से इस मौजू पर बात करेंगे। उम्मीद है कि आप साथ निभाएंगे। पहले दो पॉडकास्ट सुनने और पसंद करने का बहुत बहुत शुक्रिया। आप सुन रहे हैं बदर नज़ीर बाबर को, बदर नज़ीर बाबर व्लॉग पर, बदर और याकूब पॉडकास्ट में। तो आइए नंबर डायल करते हैं याकूब साहब सा और उनसे बात करते हैं। अस्सलामु अलैकुम।
वालेकुम सलाम।
कैसे हैं सर? ठीक हैं, खैरियत से हैं?
मैं ठीक हूँ। तुसी फरमाया पंजाबी?
जी जी बिल्कुल बिल्कुल। अभी पंजाबी जनाब, मैं बिल्कुल मैं पंजाबी बोलने की कोशिश कर। उस तो पहले मैं तुहानू एक चीज़ मेरे कोल सी, तो मैं क्या मैं तुहानू भी सुनावा दसा। तो इनफॉर्मेशन है, मैनू अज मालूमात मिली सन जिड़ी करम हैदरी साहब ने इन्हों मुरतब किया, तो यह मैनू मिली सी। तो मैं क्या चलो अज तुहाडे नाल भी शेयर करिए ते अपने सुनने वाले नाल भी। ते ए जनाब शजराए नसब है हज़रत पीर सैयद मेहर अली शाह रहमतुल्लाह अलैह दा।
सुभान अल्लाह सुभान अल्लाह।
ते मेरे बहुत सारे सुनने वाले नू शायद है मालूम ना होवे, ते मैं सोचा कि इसनू असी साडे कोल मौका है ते असी अपने सुनने वाले नू भी दसीए। अगर इजाजत दियो ते जी शजरा नसब हजरत पीर सैयद मेहर अली शाह रहमतुल्लाह अलैह।
ठीक
ठीक है जी। बिस्मिल्लाह। गौसुल आजम सैयदना मीरा महीउद्दीन अबी मोहम्मद अब्दुल कादर जिलानी, उस तो बाद सैयद ताजुद्दीन अबू बकर अब्दुल रजाक, सैयद अबी साले नसर, सैयद अली, सैयद दाऊद, सैयद जलालुद्दीन, सैयद बहाउद्दीन, सैयद ताजुद्दीन, सैयद अबी अल हयात, सैयद मीरा शाह कादर उमी सादूड़ी, सैयद मीरा मोहम्मद कलां, सैयद अबी मोहम्मद, सैयद मोहम्मद जमाल, सैयद जमाल अली, सैयद दरगाही, सैयद एहसान, सैयद फखरुद्दीन, सैयद असदुल्लाह, सैयद फतहुल्लाह, सैयद गयास अली, सैयद अनायतुल्लाह, सैयद अब्दुर्रहमान नूरी, सैयद रोशनदीन शाह, सैयद गुलाम शाह, सैयद नज़रदीन, हजरत पीर मेहर अली शाह गोलड़वी रहमतुल्लाह अलैह। ये इनफॉर्मेशन मेरे कोल सी, तो मैं क्या कि तुहाडे नाल नाल तुहाडे कोल ते शायद इनफॉर्मेशन पहले दी होवे, लेकिन मैनू ए मौका मिलिया तो मैं क्या कि चलो मैं
नाना जी मैनू भी सादत तुहाडे कोलों ही नसीब होई जे मैं एवें द्रोगोई को काम ला सच्चियां ते सच्चियां ते प्यारियां दी गल कर रहे हैं जनाब। इत्थे ते कोई वल वला होना ही नहीं चाहिए ते ना है वे ते तुसां ही नवाजे जनाब शजरा पाक ਕਿਬਲਾ ਆਲਮ ਦਾ
ਜੀ ਜੀ ਇਹ ਸਾਦਤ ਬਿਲਕੁਲ
ਗੋਲਵੀ ਰਾਮਕੁੱਲਾ ਲੈ ਜਾ
ਜੀ ਬਹੁਤ ਬਹੁਤ ਅਰਸੇ ਤੋਂ ਮੇਰੇ ਕੋਲ ਇਹ ਇਨਫੋਰਮੇਸ਼ਨ ਹੈ ਸੀ ਅਤੇ ਮੈਂ ਕਿਹਾ ਚਲੋ ਅੱਜ ਮੌਕਾ ਹੈ ਅਤੇ ਦੋਸਤਾਂ ਨਾਲ ਵੀ ਸ਼ੇਅਰ ਕਰਾਂ ਅਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ
ਬਹੁਤ ਬਹੁਤ ਸੋਹਣਾ ਜੀ ਅਤੇ ਇਬਤਦਾ ਹੀ ਤੁਸਾਂ ਸੁਭਾਨ ਅੱਲਾ ਬੜੀ ਪਿਆਰੀ ਇਬਤਦਾ ਤੁਸਾਂ ਭਾਈ ਬਦਰ ਜੀ ਕਰ ਦਿੱਤੀ ਅੱਜ ਦੇ ਪ੍ਰੋਗਰਾਮ ਦੀ
ਸਭ ਤੋਂ ਪਹਿਲੇ ਤਾਂ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦਾ ਮੈਨੂੰ ਪਤਾ ਤੁਹਾਡੀ ਤਬੀਅਤ ਨਾਸਾਜ਼ ਹੈ ਲੇਕਿਨ ਫਿਰ ਵੀ ਉਹ ਕਹਿੰਦੇ ਨੇ ਕਿ ਸ਼ੋਅ ਜਾਰੀ ਰਹਿਣਾ ਚਾਹੀਦਾ ਸ਼ੋਅ ਮਸਟ ਗੋ ਆਨ
ਜਨਾਬ ਤਬੀਅਤ ਦੀ ਕਿਹੜੀ ਗੱਲ ਹੈ ਮੈਨੂੰ ਤਾਂ ਕੋ ਇੰਜ ਲੱਗਦਾ ਕਿ ਜਿਕਣ ਸ਼ਾਇਦ ਖੁਦਾ ਕਰੇ ਦੁਆ ਕਰਿਓ ਕਿ ਮੈਂ ਜਿਹੜੀ ਨਿਸਬਤ ਕਰਨ ਲਿਆ ਆਪਣੀ ਤਬੀਅਤ ਦੀ ਖਰਾਬੀ ਦੀ ਉਹ ਵਾਕਿਆ ਹੀ ਮੇਰੇ ਨਸੀਬਾਂ ਚੋਂ ਕਾਫੀ ਯਾਦ ਹੋਣ
ਜੀ ਜੀ
ਹਜ਼ੂਰ ਸ਼ਹਿਨਸ਼ਾਹ ਕੜੀ ਪਾਕ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਰਹਿਮਤੁੱਲਾ ਲੈ ਆਪਣੇ ਕਲਾਮ ਪਾਕ 'ਚ ਫਰਮਾਉਂਦੇ ਨੇ ਦਰਦ ਫਿਰਾਕ ਤੇਰੇ ਦਾ ਸਜਣਾ ਤਾਪ ਰਵੇ ਨਿਤ ਚੜਿਆ ਦਰਦ ਫਿਰਾਕ ਤੇਰੇ ਦਾ ਸਜਣਾ ਤਾਪ ਰਵੇ ਨਿਤ ਚੜਿਆ ਕੀ ਉਹ ਦਰਦ ਦਵਾ ਸਾਡੀ ਹੋਰ ਨਹੀਂ ਕੋਈ ਅੜਿਆ ਬੜੀ ਪਿਆਰੇ ਹੋ ਤੇ ਅਗਰ ਕੋਈ ਬਿਮਾਰੀ ਹੈ ਵੀ ਹੈ ਨਾ ਤੇ ਉਹ ਜਿਹੜੀ ਹਜ਼ੂਰ ਮੀਆਂ ਸਾਹਿਬ ਮੰਗੀ ਹੈ ਨਾ ਉਹਦੀ ਕੋ ਆਵਾ ਤੇ ਉਹਦਾ ਕੋ ਕਰਬ ਨਸੀਬਾਂ ਚ ਹੋਵੇ ਉਸ ਦਾ ਜਿਹੜਾ ਦਰਦ ਫਿਰਾਕ ਤੇਰੇ ਦਾ ਸਜਣਾ ਤਾਪ ਰਵੇ ਨੇ ਚੜਿਆ ਫਿਰ ਗੱਲ ਬਣਦੀ ਹੈ ਸਰ
ਆਮੀਨ ਮੈਨੂੰ
ਇਸੇ ਗੱਲ ਨੂੰ
ਹਾਂਜੀ
ਜੀ ਜੀ
ਮੈਂ
ਇਸੇ ਗੱਲ ਨੂੰ
ਜੀ ਜੀ
ਕਿ ਅਲਤ ਸ਼ੇਖ ਫਰੀਦੁਦੀਨ ਅਤਾਰ ਰਹਿਮਤੁੱਲਾ ਅਲੈਹ ਆਪਣੇ ਦੀਵਾਨ ਪਾਕ ਜੀ ਫਰਮਾਉਂਦੇ ਨੇ ਕਿ ਦਿਲੇ ਮਾ ਇਸ਼ਕੇ ਉ ਬੀਮਾਰ ਬਾਸ਼ਦ ਦਿਲੇ ਮਾ ਇਸ਼ਕੇ ਉ ਬੀਮਾਰ ਬਾਸ਼ਦ ਮੇਰਾ ਦਿਲ ਉਹਦੇ ਇਸ਼ਕ ਨੇ ਬਿਮਾਰ ਕਰ ਛੱਡਿਆ ਇਲਾਜੇ ਦਰਦੇ ਉ ਦੀਦਾਰ ਬਾਸ਼ਦ ਇਹਦਾ ਇਲਾਜ ਹੋਣ ਉਹਦਾ ਦੀਦਾਰ ਹੈ ਜਿਹਦੀ ਜੁਦਾਈ ਚ ਮੈਂ ਬਿਮਾਰ ਹੋ ਗਈ
ਮੈਂ ਸਰ ਮੈਂ ਇੱਕ ਹੋਰ ਇਨਫੋਰਮੇਸ਼ਨ ਸੀ ਛੋਟੀ ਜੀ ਉਹ ਵੀ ਮੈਂ ਉਹ ਮੈਂ ਉਰਦੂ 'ਚ ਤੁਹਾਨੂੰ ਖਾਲੀ ਪੰਜਾਬ ਕੀ ਸਰਜ਼ਮੀਨ ਦੇ ਬਾਰੇ 'ਚ ਨਾ ਖੈਬਰ ਔਰ ਬੋਲਾਨ ਕੇ ਕੋਹਿਸਤਾਨੀ ਦਰੋਂ ਕੇ ਉਸ ਪਾਰ ਜੋ ਵੀ ਕੌਮੀ ਬਰਆਜ਼ਮ ਪਾਕ ਹਿੰਦ ਕੇ ਵਸੀ ਓ ਜ਼ਰਖੇਜ਼ ਮੈਦਾਨੋਂ ਕਾ ਕਸਦ ਕਰਤੀ ਰਹੀ ਹੈ ਉਨਕਾ ਪਹਿਲਾ ਪੜਾਓ ਹਮੇਸ਼ਾ ਪਾਂਚ ਦਰਿਆਓਂ ਕੀ ਇਹ ਸਰਜ਼ਮੀਨ ਹੋਤੀ ਥੀ ਔਰ ਸਬਸੇ ਪਹਿਲੇ ਆਰਿਆ ਆਏ ਯਹ ਹਜ਼ਰਤ ਮਸੀਹ ਸੇ ਤਕਰੀਬਨ ਡੇਢ ਹਜ਼ਾਰ ਸਾਲ ਪਹਿਲੇ ਕੀ ਕੋਈ ਬਾਤ ਹੈ ਇਸਕੇ ਕੋਈ 600 ਸਾਲ ਬਾਅਦ
ਆਰੀਆ ਲੋਕ ਇੰਨੇ ਪਹਿਲਾਂ ਆਏ ਨੇ
ਜੀ 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 ਹਜ਼ਰਤ ਮਸੀਹ ਸੇ ਤਕਰੀਬਨ ਡੇਢ ਹਜ਼ਾਰ ਸਾਲ ਪਹਿਲੇ ਕੀ ਬਾਤ ਫਿਰ ਇਸਕੇ ਕੋਈ 600 ਸਾਲ ਬਾਅਦ ਇਸ ਸਰਜ਼ਮੀਨ ਮੇਂ ਬੁੱਧ ਮਤ ਕੋ ਬੜਾ ਫਰੋਗ ਹੁਆ ਔਰ ਰਾਵਲਪਿੰਡੀ ਕੇ ਪਾਸ ਟੈਕਸਲਾ ਜੈਸੀ ਆਲਮਗੀਰ ਸ਼ੋਹਰਤ ਆਲਮ ਯੂਨੀਵਰਸਿਟੀ ਮਾਰਜ ਵਜੂਦ ਮੇਂ ਆਈ ਉਸੀ ਜ਼ਮਾਨੇ ਮੇਂ ਸਿਕੰਦਰ ਆਜ਼ਮ ਪੰਜਾਬ ਪਰ ਹਮਲਾ ਕਰਤਾ ਔਰ ਉਸਕੇ ਜਾਣੇ ਕੇ ਬਾਅਦ ਯਹਾਂ ਯੂਨਾਨੀ ਅਸਰਾਤ ਫੈਲਤੇ ਹੈ ਯੂਨਾਨੀ ਅਸਰਾਤ ਕੇ ਇਲਾਵਾ ਇਸ ਸਰਜ਼ਮੀਨ ਪਰ ਤੁਰਕਿਸਤਾਨ ਔਰ ਈਰਾਨ ਸੇ ਆਨੇ ਵਾਲੇ ਕਬਾਇਲ ਕਾ ਵੀ ਬਰਾਬਰ ਅਸਰ ਪੜਤਾ ਰਹਾ ਜੋ ਵਕਤਾਂ ਫਵਕਤਾਂ ਯਹਾਂ ਆ ਕਰ ਆਬਾਦ ਹੋਤੇ ਰਹੇ ਅਮੀਰ ਸਬੁਕਤਗੀਨ ਕੀ ਫੌਜੇ ਪੰਜਾਬ ਕੀ ਤਰਫ ਬੜੀਆਂ ਤੋ ਯਹਾਂ ਪਰ ਬੁੱਧ ਮਤ ਕੋ ਜ਼ਵਾਲ ਆ ਚੁੱਕਾ ਥਾ ਔਰ ਰਾਜਪੂਤੋਂ ਕੀ ਛੋਟੀ ਛੋਟੀ ਰਿਆਸਤਾਂ ਕਾਇਮ ਹੋ ਚੁੱਕੀ ਥੀ ਚੰਦ ਸਾਲ ਬਾਅਦ ਸੁਲਤਾਨ ਮਹਿਮੂਦ ਪੰਜਾਬ ਕੋ ਫਤਿਹ ਕਰਤਾ ਔਰ ਇਹ ਸੂਬਾ ਗਜ਼ਨਵੀ ਸਲਤਨਤ ਕਾ ਇੱਕ ਹਿੱਸਾ ਬਣ ਜਾਂਦਾ ਅਬ ਪੰਜਾਬ ਇਸਲਾਮੀ ਖਿੱਤਾ ਥਾ ਨਾ ਸਿਰਫ ਹਕੂਮਤ ਕੇ ਐਤਬਾਰ ਸੇ ਬਲਕਿ ਤਮਦਨੀ ਮੁਆਸ਼ਰਤੀ ਔਰ ਇੱਕ ਹੱਦ ਤੱਕ ਆਬਾਦੀ ਕੇ ਐਤਬਾਰ ਸੇ ਵੀ ਕਿਉਂਕਿ ਸੂਫੀਆ ਕੀ ਬਰਕਤ ਸੇ ਸ਼ਮਾਲੀ ਪੰਜਾਬ ਮੇਂ ਬੜੀ ਤੇਜ਼ੀ ਸੇ ਇਸਲਾਮ ਫੈਲਾ ਔਰ ਆਬਾਦੀ ਕਾ ਬਹੁਤ ਬੜਾ ਹਿੱਸਾ ਮੁਸਲਮਾਨ ਹੋ ਗਿਆ ਪੰਜਾਬ ਕੀ ਹੱਦ ਦਰਿਆਏ ਅਟਕ ਕੇ ਮਸ਼ਰਕੀ ਕਿਨਾਰੇ ਸੇ ਸ਼ੁਰੂ ਹੋ ਕਰ ਦਰਿਆ ਸੁਤਲਜ ਕੇ ਕੁਛ ਆਗੇ ਤੱਕ ਜਾਤੀ ਔਰ ਇਸ ਪੂਰੇ ਖਿੱਤੇ ਕੋ ਤਾਰੀਖ ਮੇਂ ਪੰਜਾਬ ਕੇ ਨਾਮ ਸੇ ਯਾਦ ਕੀਆ ਜਾਤਾ ਹੈ ਜੋ ਗਾਲਬਨ ਅਕਬਰ ਆਜ਼ਮ ਕਾ ਤਜਵੀਜ਼ ਕਰਦਾ ਲੇਕਿਨ ਪੰਜਾਬ ਕੇ ਸਿਆਸੀ ਤਮਦਨੀ ਔਰ ਇਲਮੀ ਮਰਾਕਜ਼ ਜ਼ਿਆਦਾਤਰ اس حصے میں رہے جسے آپ پاک پنجاب کہتے ہیں. عہد قدیم میں، عہد متوسط اور دور حاضر میں بھی، اور اس کے علاوہ پنجابی زبان اور ادب کی نشو نما جو تھی اور اس کی ترقی میں اسی حصے کے لوگوں کی زیادہ خدمات ہیں. اور پنجابی کے
یعنی بڑے مغربی پنجاب،
ہاں جی، اور پنجابی کے بڑے بڑے شاعر بھی پاک پنجاب کی سرزمین میں ہی پیدا ہوئے.
سبحان اللہ، سبحان اللہ.
تو یہ ایک تھوڑی سی ہسٹری تھی پنجابی زبان کی، جو آگے آنے والے دنوں میں علیحدہ میں پنجابی زبان پر ایک پوڈ کاسٹ ریکارڈ کروں گا اردو میں، اور یہ جو ہسٹری ہے میرے پاس وہ میں آپ دوستوں تک پہنچاؤں گا. تو واپس آنے اپنی گل تو جڑی گل ہو رہی سی، تسی یہ دسو.
جی
جی جی
میں وہ عرض کر رہا سا جا پنجاب دا مغربی پنجاب دا نقشہ کھچیا ہے سکندر اعظم تو لگ کے، تے اے سارے اے لوگ جڑے بڑے لوگ آئے نے پنجاب چ انہاں پیر ترائی کیتی ہے، تے پھر اے تساں نچوڑے کڈیا کہ صوفیاء کرام صوفی شعرا اکثر جڑے نے انہاں جنم اسے مغربی پنجاب چ.
جی جی بالکل ایسا ہی.
حضور پیر وار سرکار اور سب تو پہلے بابا فرید گنجے شکر رحمت اللہ علیہ
جی
سرکار دا پہلا نام ہے.
بالکل.
وہ پنجابی دے پہلے صوفی شاعر آپ ہوئے نے، پھر پیر وارث سرکار، حضور میاں صاحب، پھر اپنے علی حیدر سرکار، تے بابا بلے شاہ صاحب، شاہ حسین، حضرت سلطان باہو رحمت اللہ علیہ، یہ سارے لوگ. بلکہ مینو اجازت دیو میں ایک چوں لائنا دے وچ گلدستہ جیا اینا پاک لوکاں دے نامے نامیاں دا بنایا کوشش کیتی کہ اے پنجاب دی کریم کی ہے.
جی جی ارشاد ارشاد
کیڑے نے تو میں عرض کیتا کہ گنج شکر تے شاہ حسین باہو.
واہ. گنج شکر تے شاہ حسین باہو،
گنج شکر تے شاہ حسین باہو، وارث گلے دی ریس نہیں ہو سکدی.
واہ واہ.
وارث بلے دی ریس نہیں ہو سکدی، غلام رسول نو عشق دے سول رڑکن. اے ہن استی مشرقی پنجاب چوئی عالم پور آپ دا آستانہ ہے. تے حضور میاں صاحب تو پہلا مینو آپ دی ڈیٹ آف برتھ برتھ دا بھی نہیں پتا، تے تقریباً میاں صاحب تو پہلا میاں صاحب رحمۃ اللہ علیہ 1907 چ دنیا تو گئے نے، تے او میرا خیال ہے شاید غالباً آپ 1840 چ گئے نے دنیا
تو. کون کہ بابا فرید دی گل کر رہے تسی؟
نہیں، مولوی غلام رسول صاحب جنہاں کے یوسف زلیخا
جی جی جی
آسن القصص کتاب یوسف اسلام دا
جی جی
جڑا قصہ قران پاک سورہ یوسف تو، اور حضرت مولانا جامی رحمۃ اللہ علیہ یوسف زلیخا فارسی چ لکھی. اے دوواں ہستیاں یوسف علیہ السلام دی عشق و محبت دی، اور مائی صاحبہ جڑے حضرت مائی زلیخا سلام اللہ علیہ، تے آپ نے اسے روشنی چ پنجابی چ تاریا ہے. اور اے آپ نے کافی کتاباں لکھی ہیں مولوی غلام رسول صاحب رحمۃ اللہ، یعنی اے ہستی مشرقی پنجاب چ ہوئی، ایس وے انڈیا چ مزار انہاں دا عالم پور. تے وہ میں عرض کیتا ہے کہ گنج شکر تے شاہ حسین باہو وارث بلے دی ریس نہیں ہو سکدی، غلام رسول نو عشق دے سول رڑکن، محمد بخش دی آنکھ نہیں سو سکدی، محمد بخش دی آنکھ
نہیں سو سکدی،
نہیں سو سکدی، علی حیدر دے حیدری درد ڈاڈے. اے علی حیدر سرکار او ہستی ہوئی نے جنہاں دے جنہاں نوں چاہن والے پیر میر علی شاہ صاحب رحمۃ اللہ علیہ جی آلہ لوگ پی آپ دے مدان ایڈی اچھی ہستی ہوئے نے کہ علی حیدر دے حیدری درد ڈاڈے روہی باج فرید نہیں رو سکدی. روئی خواجہ غلام فرید صاحب چاچڑا شریف والے، کوٹ مٹھن شریف والے، روئی چ ہی آپ نے اپنا عشق و محبت پکایا، اتھو تک کہ پھر آپ نے فرمایا روئی مست رنگیل لی میرا
یار ملا
دے. ہاں جی، اس طرح روئی دے اگے آڑے پائے نے اور کمال کیتی آپ نے. بلکہ ایک جگہ فرماندے نے روئی چ بیٹھے جڑوے پیار محبت نے تنگ کیتا، تے سرکار ਖਾਜਾ ਪਾਕ ਫਰਮਾਉਂਦੇ ਨੇ ਕਿ ਇੱਕ ਵਾਰੀ ਲੰਘ ਆ ਤੂੰ ਸਾਡੀ ਜਾਤ ਤੇ, ਇੱਕ ਵਾਰੀ ਲੰਘ ਆ ਤੂੰ ਸਾਡੀ ਜਾਤ ਤੇ, ਮੈਂ ਦਾਰੀਆਂ ਕਰੇ ਸਾਂ ਸਿੱਕਾਂ ਲਾ ਕੇ, ਐਸ਼ਾਨ ਸ਼ਾਇਰ ਬੋਜਮ, ਇੱਕ ਵਾਰੀ ਮੇਰੇ ਗਰੀਬ ਫਰੀਦ ਦੇ ਮਸਕੀਨ ਖਾਨੇ ਤਸ਼ਰੀਫ ਲਿਓ ਤੇ ਕੀ ਕਰਾਂਗਾ ਖਿਦਮਤਾਂ ਕੀ, ਮੈਂ ਦਾਰੀਆਂ ਕਰੇ ਸਾਂ ਸਿੱਕਾਂ ਲਾ ਕੇ, ਯਾਨੀ ਰੀਝਾਂ ਲਾ ਲਾ ਕੇ ਸਰਕਾਰ ਤੁਹਾਡੀ ਖਿਦਮਤ ਕਰ, ਤੇ ਅੱਗੇ ਅਰਜ਼ ਕਰਦੇ ਨੇ ਕਿ ਪੇਸ਼ ਕੀ ਕਰਾਂਗਾ, ਤੇ ਉਸ ਜ਼ਮਾਨੇ ਚ ਤੇ ਸਰਕਾਰ ਫਰਮਾਇਆ, ਖਾਜਾ ਗੁਲਾਮ ਫਰੀਦ ਸਾਹਿਬ ਅਰਜ਼ ਕੀਤੀ ਹੈ ਕਿ ਸ਼ਿਮਲੇ ਦੀਆਂ ਸੋਟੀਆਂ ਤੇ ਜੈਪੁਰ ਦੇ ਚੀਰੇ ਆਸੇ ਆਸੇ ਸ਼ਿਮਲੇ ਚ ਬਣਦੇ ਸਨ, ਅੱਥੇ ਚ ਰੱਖਣ ਵਾਲੇ, ਔਰ ਬੜੇ ਖੂਬਸੂਰਤ ਬਣਦੇ ਸਨ ਉਸ ਜ਼ਮਾਨੇ ਚ, ਸ਼ਿਮਲੇ ਦੀਆਂ ਸੋਟੀਆਂ ਤੇ ਜੈਪੁਰ ਦੇ ਚੀਰੇ, ਫਿਰ ਤੇ ਬਣਨ ਵਾਲੇ ਚੀਰੇ ਉਹ ਜੈਪੁਰ ਚ ਬਣਦੇ ਸਨ, ਸ਼ਿਮਲੇ ਦੀਆਂ ਸੋਟੀਆਂ ਤੇ ਜੈਪੁਰ ਦੇ ਚੀਰੇ, ਲੱਖ ਲਾਲ ਨੀਲਮ ਪੁਖ ਰਾਜ ਈਰੇ, ਲੱਖ ਲਾਲ ਨੀਲਮ ਪੁਖ ਰਾਜ ਈਰੇ, ਮੈਂ ਜੋ ਕੁਝ ਦੇਸਾਂ ਦੇਸਾਂ ਰਜਾ ਕੇ, ਮੈਂ ਜੋ ਕੁਝ ਦੇਸਾਂ 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 ਰਜਾ ਕੇ, ਪਰ ਇੱਕ ਵਾਰੀ ਲੰਘ ਗਿਆ ਤੂੰ ਸਾਡੀ ਜਾਤ। ਇਹ ਤੇ ਕਾਫੀ ਅਸ਼ਾਰ ਨੇ ਗੇ, ਲੇਕਿਨ ਮੈਨੂੰ ਚਲੋ ਖਾਜਾ ਗੁਲਾਮ ਫਰੀਦ ਸਾਹਿਬ ਰਹਿਮਤੁੱਲਾ ਲੈ ਦਰਦਾਂ ਦੇ ਬਾਦਸ਼ਾਹ, ਮੈਂ ਪੀਰ ਨਸੀਰਉਦੀਨ ਨਸੀਰ ਰੱਬ ਰਹਿਮਤੁੱਲਾ ਲੈ ਇੱਥੋਂ ਤੱਕ ਫਰਮਾਇਆ ਕਿ ਸਰੈਕੀ ਦੇ ਵਿੱਚ ਦਾਗ ਦੇਲ ਵੀ ਨੇ, ਸਰੈਕੀ ਦੇ ਖਾਜਾ ਸਾਹਿਬ ਸਰੈਕੀ ਦੇ ਦਾਗ ਦੇਲ ਵੀ ਪੀਰ ਸਾਹਿਬ ਫਰਮਾਇਆ ਜਗ੍ਹਾ, ਇਹ ਮੁਕਾਮ ਹੈ। 1901 ਆਪ ਦਾ ਵਿਸਾਲ ਹੈ, ਮੀਆਂ ਸਾਹਿਬ ਦਾ 1907 ਦੁਨੀਆਂ ਤੋਂ ਜਾਣਦਾ, ਫਿਰ ਹਜ਼ਰਤ ਪੀਰ ਹੈਦਰ ਸ਼ਾਹ ਸਾਹਿਬ ਜਲਾਲਪੁਰ ਸ਼ਰੀਫ ਵਾਲੇ ਜਿਹੜੇ ਕਿ ਪੀਰ ਮੇਰ ਅਲੀ ਸ਼ਾਹ ਸਾਹਿਬ ਦੇ ਪੀਰ ਭਾਈ ਨੇ, ਸਿਆਲ ਸ਼ਰੀਫ ਦੀ ਬੈਤ ਨੇ, ਆਪ 1908 ਚ ਦੁਨੀਆਂ ਤੋਂ ਗਏ ਨੇ, ਔਰ ਮੈਂ ਆਪ ਦੀ ਤੁਰਬਤ ਪਾਕ ਤੇ ਜਿਹੜਾ ਕਿਤਾ ਤਾਰੀਖ ਹੈ ਉਹ ਹਜ਼ਰਤ ਇਲਾਮਾ ਇਕਬਾਲ ਸਾਹਿਬ ਰਹਿਮਤੁੱਲਾ ਅਲੈਹ ਦਾ ਪਾਕ ਕਲਾਮ, ਮੈਂ ਖੁਦ ਦਾ ਗੁਨਾਹਗਾਰ ਅੱਖਾਂ ਨਾਲ ਦੇਖਿਆ, ਤੇ ਅਰਜ਼ ਕਰ ਰਿਹਾ ਸਾਂ ਕਿ ਅਲੀ ਐ ਦਰਦ ਐ ਦਰੀ ਦਰਦ ਡਾਢੇ, ਰੋਈ ਬਾਜ ਫਰੀਦ ਨਹੀਂ ਰੋ ਸਕਦੀ, ਉਹ ਧਰਤੀ ਪਾਕਾਂ ਦੀ ਐ ਪੰਜਾਬ ਰੀ ਦੀ, ਧਰਤੀ ਪਾਕਾਂ ਦੀ ਸੋਹਣੀ ਤੁਸਾਂ ਪੀਠ ਬਣ ਕੇ ਬੁਨਿਆਦ ਬਣ ਕੇ ਲੈਂਦੀ ਏ ਪੰਜਾਬ ਦੀ, ਬਹੁਤ ਸੋਹਣੇ ਅੰਦਾਜ਼ ਨਾਲ ਬਦਰ ਭਾਈ ਤੁਸਾਂ ਬਿਆਨ ਕੀਤਾ, ਤੇ ਮੈਂ ਅਰਜ਼ ਕੀਤਾ ਧਰਤੀ ਪਾਕਾਂ ਦੀ ਐ ਪੰਜਾਬ ਰਿਜ਼ਵੀ, ਉਹ ਬੂਟੇ ਨਫ਼ਰਤ ਦੇ ਕਦੇ ਨੀ ਬੋ ਸਕਦੀ,
ਬੇਸ਼ੱਕ ਬੇਸ਼ੱਕ ਬੇਸ਼ੱਕ,
ਬੂਟੇ ਨਫ਼ਰਤ ਦੇ ਕਦੇ ਨੀ ਬੋ ਸਕਦੀ। ਲਓ ਜਨਾਬ ਤੁਸਾਂ ਇਹਨਾਂ ਪਾਕਾਂ ਦਾ ਨਾਂ ਲਿਆ ਤੇ ਮੇਰੇ ਕੋਲ ਇਹ ਗੁਲਦਸਤਾ ਜਿਹਾ ਬਣਿਆ ਸੀ ਇਹ ਸਾਮੈਨ, ਤੇ ਮੈਂ ਤੁਹਾਡੇ ਅੱਗੇ ਪੇਸ਼ ਕੀਤਾ ਉਮੀਦ ਹੈ ਇਹਦੀ ਖੁਸ਼ਬੂ
ਤੁਹਾਨੂੰ। ਸਰ ਜੀ ਮੈਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦੇਵਾਂ ਕਿ ਵਾਰਿਸ਼ਾਹ ਸਭ ਤੋਂ ਪਹਿਲੇ ਪੰਜਾਬ ਮਗਰਬੀ ਦੇ ਹਿੱਸੇ ਜੇ ਇੱਕ ਸ਼ਾਇਰ ਸਨ ਸਦੀਕ ਲਾਲੀ, ਤੁਸੀਂ ਉਹਨਾਂ ਦਾ ਨਾਂ ਸ਼ਾਇਦ ਨਾ ਸੁਣਿਆ
ਨਾ ਸੁਣਿਆ ਜੀ, ਲੇਕਿਨ
ਉਹਨਾਂ ਨੇ 1033 ਵਿੱਚ ਯੂਸਫ ਜ਼ਲੈਖਾ ਦਾ ਕਿੱਸਾ ਲਿਖਿਆ ਸੀ। ਤੋ ਉਸ ਜਿਹੜੇ ਕਿੱਸੇ ਨੂੰ ਉਹ ਜਿਹੜਾ ਕਿੱਸਾ ਸੀ ਉਹ ਮੌਲਵੀ ਗੁਲਾਮ ਰਸੂਲ ਦੀ ਜਿਹੜੀ ਉਹਨਾਂ ਨੇ ਯੂਸਫ ਜ਼ਲੈਖਾ ਲਿਖੀ ਹੈ ਉਹਦੇ ਵਿੱਚ ਉਹ ਵੈਸੀ ਰੰਗੀਨੀ ਨਹੀਂ ਸੀ ਸਦੀਕ ਲਾਲੀ ਸਾਹਿਬ ਦੀ, ਨਾ ਹੀ ਜਿਹੜੇ ਹਾਫਜ਼ ਬਰਹੁਰਦਾਰ ਉਹਨਾਂ ਦੀ ਜ਼ੁਬਾਨ ਦੀ ਜਿਹੜੀ ਬਰਜਸਤਗੀ ਅਤੇ ਬੁਲੰਦ ਖਿਆਲੀ ਸੀ, ਸਿੱਧੇ ਸਿੱਧੇ ਸ਼ਾਇਰ ਸੀ ਉਹ ਸਦੀਕ ਲਾਲੀ ਸਾਹਿਬ, ਜਿਨ੍ਹਾਂ ਨੇ ਵਾਰਿਸ ਸ਼ਾਹ ਤੋਂ ਕੁਛ ਅਰਸਾ ਪਹਿਲੇ ਪੈਦਾ ਹੋਏ ਸਨ ਮਗਰਬੀ ਪੰਜਾਬ ਵਿੱਚ, ਅਤੇ 1033 ਵਿੱਚ ਉਹਨਾਂ ਨੇ ਯੂਸਫ ਅਤੇ ਜ਼ੁਲੈਖਾ ਦਾ ਕਿੱਸਾ ਲਿਖਿਆ ਸੀ। ਇਹ ਵੀ ਇਨਫੋਰਮੇਸ਼ਨ ਦੇਖ ਲਓ ਤੁਸੀਂ, ਅਤੇ ਕੀ ਦੱਸੀਏ ਤੁਹਾਨੂੰ, ਅੱਗੇ ਆਉਣ ਵਾਲੇ ਦਿਨਾਂ 'ਚ ਮੈਂ ਪੂਰੀ ਹਿਸਟਰੀ ਪੰਜਾਬੀ ਸੂਫੀਆ ਸ਼ਾਇਰੀ ਕੋਸ਼ਿਸ਼ ਕਰਾਂਗਾ ਕਿ ਆਪਣੇ ਪੋਡਕਾਸਟ ਦਾ ਇੱਕ ਸਿਲਸਿਲਾ ਪੰਜਾਬੀ ਅਦਬ ਦੇ ਹਵਾਲੇ ਨਾਲ ਜਿਹੜੀ ਬਹੁਤੀ ਥੋੜ੍ਹੀ ਬਹੁਤੀ ਮੈਂ ਬੋਲ ਸਕਦਾ ਉਸ ਆਪਣੀ ਜ਼ੁਬਾਨ 'ਚ ਕੋਸ਼ਿਸ਼ ਕਰਾਂਗਾ ਪੰਜਾਬੀ ਵੀ ਪੜ੍ਹਾਂ, ਲੇਕਿਨ ਉਹ ਤੁਹਾਡੇ ਕੋਲੋਂ ਰਹਿਨੁਮਾਈ ਲਵਾਂਗਾ ਜਿਹੜੇ ਪੰਜਾਬੀ ਅਸ਼ਾਰ ਹੋਏ।
ਝਕੋ ਨਾ ਤੁਸੀਂ ਬਹੁਤ ਕੁਝ ਪੰਜਾਬੀ ਚ, ਪੰਜਾਬੀ ਦੇ ਤੁਸੀਂ ਪੈਂਚ ਹੋ, ਤੁਸੀਂ ਐਵੇਂ ਪੇ ਚੱਕਦੇ
ਨਹੀਂ ਸਰ,
ਵੇਖ ਲਓ ਲੱਗਦੇ ਪੰਜਾਬੀ ਨੂੰ ਪੇ ਲੱਗਦੀ ਤੇ ਪੈਂਚ ਨੂੰ ਵੀ ਪੇ ਹੀ ਪਹਿਲਾਂ ਲੱਗਦੀ।
ਇਹ ਜ਼ਰਾ ਤੁਹਾਡਾ ਸਾਥ ਤੁਹਾਡੀ ਥਪਕੀ ਹੈ ਨਾ ਤੁਹਾਡਾ ਸਾਥ ਹੈ, ਤੇ ਉਹ ਹੁੰਦਾ ਵਾ ਨਾ ਬੰਦਾ ਡਰਦਾ ਹੋਵੇ ਨਾ ਤੇ ਕੋਈ ਉਂਗਲੀ ਫੜ ਲਵੇ ਨਾ ਤੇ ਬੰਦਾ ਕਹਿੰਦਾ ਚਲੋ ਯਾਰ ਹੁਣ ਮੈਂ ਮਹਿਫੂਜ਼ ਹਾਂ, ਠੀਕ ਹੈ
ਤੁਸੀਂ
ਯਕੀਨ ਕਰੋ ਕਿ ਮੈਂ ਇਸ ਵੇਲੇ ਇੰਨਾ ਇੱਕ ਨਰਵਸ ਹਾਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ, ਕਿਉਂਕਿ ਮੈਂ ਕਦੀ ਇਸ ਤਰ੍ਹਾਂ ਗੱਲ ਕੀਤੀ ਨਹੀਂ। ਇਹ ਮੈਂ ਪਹਿਲੀ ਵਾਰੀ ਨਾ ਪੰਜਾਬੀ ਜ਼ੁਬਾਨ 'ਚ ਨਾ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ।
ਤੁਸੀਂ ਯਕੀਨ ਕਰੋ ਬਦਰ ਭਾਈ, ਤੁਹਾਡੀ ਕਥਾ ਕਲਾਮੀ ਮਾਫ ਕੇ ਮੇਰੀ ਕਿਤਾਬ ਤਾਂਗਾਂ ਦੇ ਤੀਰ, ਮੇਰੇ ਵੱਡੇ ਬੱਚੇ ਦੀ ਪੋਤੀ 14-15 ਸਾਲ ਦੀ, ਯਾਨੀ 2.5-2.5 ਸਾਲ ਦਾ ਵਕਫਾ ਮੇਰੀਆਂ ਪੋਤੀਆਂ, ਉਹ ਤਿੰਨੇ ਪੋਤੀਆਂ ਮੇਰੇ ਕੋਲ 40-40 ਸਫ਼ੇ ਪੜ ਗਈਆਂ ਨੇ ਤਾਂਗਾਂ ਦੇ ਤੀਰ, ਇੰਨੀ ਮੁਸ਼ਕਲ ਪੰਜਾਬੀ। ਔਰ ਜਿਹੜੀ ਸਭ ਤੋਂ ਛੋਟੀ ਉਹ ਸਕੂਲ ਜਾਂਦੀ ਹੈ, ਅਤੇ ਉਸਤਾਨੀਆਂ ਨੂੰ ਮੇਰਾ ਕਲਾਮ ਉਹਨੂੰ ਜ਼ੁਬਾਨੀ ਯਾਦ ਹੋ ਗਿਆ ਜੀ, ਜਿੰਨਾ ਉਹਨੇ ਪੜ੍ਹਿਆ। ਔਰ ਮੇਰੀ ਖੁਸ਼ਕਿਸਮਤੀ, ਮੈਂ ਕਿਹਾ ਚਲੋ ਇਹ ਪੰਜਾਬੀ ਅਦਬ ਦੀ ਰੱਬ ਕਰੀਮ ਨੇ ਔਰ ਸਦਕਾ ਸੂਫੀਆ ਇਕਰਾਮ ਦੀ ਮਾਂ ਬੋਲੀ ਦੀ ਖਿਦਮਤ ਦਾ ਅਸਲ ਤੇ ਆਗੂ ਤੇ ਇਹ ਪਾਕ ਲੋਕ ਹੀ ਨੇ ਨਾ ਜੀ, ਜਿਨ੍ਹਾਂ ਇਸ ਜ਼ੁਬਾਨ ਨੂੰ
ਬਿਲਕੁਲ
ਅੱਗੇ ਲਿਆਂਦਾ ਤੇ ਰੋਸ਼ਨਾਸ ਕਰਾਇਆ ਸਾਨੂੰ ਮਸਕੀਨਾਂ ਨੂੰ। ਤੇ ਇਹ ਮੇਰੇ ਵਾਸਤੇ ਖੁਸ਼ਕਿਸਮਤੀ ਹੈ ਕਿ ਮੈਂ ਪੰਜਾਬੀ, ਜੇ ਅਗਰ 6 ਕਿਤਾਬਾਂ ਲਿਖ ਦਿੱਤੀਆਂ ਤੇ ਮੇਰੇ ਘਰ ਤੋਂ ਹੀ ਮੈਨੂੰ ਮੇਰੇ ਕੰਨ ਸੁਣ ਰਹੇ ਨੇ ਪੰਜਾਬੀ, ਮੇਰੀਆਂ ਪੋਤਰੀਆਂ ਮੇਰੇ ਪੋਤਰੇ ਪੜ੍ਹਦੇ ਨੇ, ਮੇਰੇ ਕੋਲ ਪੜ੍ਹਦੇ ਨੇ ਪੰਜਾਬੀ ਜਨਾਬ, ਉਹ ਸਭ ਲੈ ਰਹੇ ਨੇ।
ਸਰ ਜੀ ਬਸ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿਉਂਕਿ ਤੁਸੀਂ ਤੇ, ਇੱਕ ਹੋਰ ਇਨਫੋਰਮੇਸ਼ਨ ਤੁਹਾਨੂੰ ਦੱਸਾਂ, ਪੰਜਾਬੀ ਜ਼ੁਬਾਨ ਨੂੰ ਪਹਿਲੇ ਹਿੰਦਵੀ ਦਾ ਨਾਂ ਹਿੰਦਵੀ ਕਿਹਾ ਜਾਂਦਾ ਸੀ। ਸਭ ਤੋਂ ਪਹਿਲੇ ਅਮੀਰ ਖੁਸਰੋ ਨੇ ਜਿਹੜੇ ਨੇ ਉਹਨਾਂ ਨੇ ਪੰਜਾਬ ਦੀ ਦੋ ਜ਼ੁਬਾਨਾਂ ਦਾ ਜ਼ਿਕਰ ਕੀਤਾ, ਇੱਕ ਲਾਹੌਰੀ ਅਤੇ ਦੂਸਰੀ ਮੁਲਤਾਨੀ। ਅਤੇ ਜਿੱਥੇ ਤੱਕ ਜੇ ਹਿੰਦਵੀ ਜਾਂ ਹਿੰਦੀ ਵਿੱਚ ਸ਼ੇਅਰ ਕਹਿਣ ਦਾ ਤਾਲੁਕ ਹੈ, ਪ੍ਰੋਫੈਸਰ ਅਖਤਰ ਸ਼ਿਰਾਨੀ ਸਾਹਿਬ ਕਹਿੰਦੇ ਸਨ ਕਿ ਖਵਾਜਾ ਮਸੂਦ ਸਾਹ ਸਲਮਾਨ ਦੇ ਜਿਹੜੇ ਮੁਕਤਦ ਅਮੀਨ ਅਤੇ ਲੋਕ ਸਨ, ਉਹ ਕਹਿੰਦੇ ਨੇ ਕਿ ਹਿੰਦੀ ਵਿੱਚ ਵੀ ਸਾਹਿਬ ਦੀਵਾਨ ਸਨ, ਲੇਕਿਨ ਉਹਨਾਂ ਦਾ ਹਿੰਦੀ ਦਾ ਕਲਾਮ ਜਿਹੜਾ ਉਹ ਬਚਿਆ ਨਹੀਂ। ਪਰ ਕਹਿਣ ਦਾ ਮਤਲਬ ਹੈ ਕਿ ਪੰਜਾਬੀ ਜ਼ੁਬਾਨ ਨੂੰ ਪਹਿਲੇ ਹਿੰਦਵੀ ਜ਼ੁਬਾਨ ਕਿਹਾ ਜਾਂਦਾ ਸੀ,
ਅਤੇ
ਜਿਸ ਤਰ੍ਹਾਂ ਉਰਦੂ ਜ਼ੁਬਾਨ ਹੈ, ਉਰਦੂ ਤੁਰਕੀ ਜ਼ੁਬਾਨ ਦਾ ਅਸਲ ਲਫਜ਼ ਹੈ ਉਰਦੂ, ਜਿਸ ਕਾ ਮਤਲਬ ਲਸ਼ਕਰ ਹੈ, ਯਾਨੀ ਸਾਰੀ ਜ਼ੁਬਾਨਾਂ ਦੇ ਅਲਫਾਜ਼ ਇਹਦੇ ਵਿੱਚ ਸ਼ਾਮਿਲ ਨੇ, ਅਤੇ ਉਸਨੂੰ ਇਕੱਠਾ ਕਰਕੇ ਉਸਨੂੰ ਕਿਹਾ ਜਾਂਦਾ ਉਰਦੂ। ਲੇਕਿਨ ਕਾਫੀ ਮਾਲੂਮਾਤ ਐਸੀ ਹੈ ਜਿਹੜੀ ਸ਼ਾਇਦ ਲੋਕਾਂ ਨੂੰ ਜਾਂ ਹਮਾਰੇ ਸਾਡੇ ਸੁਣਨ ਵਾਲਿਆਂ ਨੂੰ ਨਾ ਪਤਾ ਹੋਵੇ, ਅਤੇ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਤੁਸੀਂ ਪੰਜਾਬੀ ਸ਼ਾਇਰੀ ਮਾਸ਼ਾਅੱਲਾ ਤੁਸੀਂ ਕਰਦੇ ਹੋ, ਪੰਜਾਬੀ ਸ਼ਾਇਰੀ ਜਿਹੜੀ ਤੁਸੀਂ ਸੁਣਾਉਂਦੇ ਹੋ ਸਾਨੂੰ, ਉਹ ਉਹਦੇ ਬਾਰੇ 'ਚ ਕੁਝ ਸਾਨੂੰ ਦੱਸੋ। ਕਿਉਂਕਿ ਮੈਂ ਜਦੋਂ ਗੋਰਡਨ ਕਾਲਜ ਰਾਵਲਪਿੰਡੀ 'ਚ ਪੜ੍ਹਦਾ ਸੀ, ਸਾਡੇ ਪ੍ਰੋਫੈਸਰ ਜਿਨ੍ਹਾਂ ਦਾ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ, ਵਹੀਦ ਅਖਤਰ ਸਾਹਿਬ ਉਹਨਾਂ ਦਾ ਨਾਂ ਸੀ, ਉਰਦੂ ਦੇ ਪ੍ਰੋਫੈਸਰ। ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਤੁਸੀਂ ਅਵਾਰਾ ਗਰਦੀ ਕਰਿਆ ਕਰੋ, ਕਾਲਜ ਨਾ ਆਇਆ ਕਰੋ। ਉਹਨਾਂ ਸਾਰੇ ਸਟੂਡੈਂਟਸ ਨੂੰ ਇਹ ਕਹਿੰਦੇ ਸੀ, ਉਹਨਾਂ ਨੇ ਕਿਹਾ, ਉਹ ਉਹਨਾਂ ਦਾ ਕਹਿਣਾ ਸੀ ਕਿ ਜੀ ਕਿਤਾਬਾਂ ਤੁਹਾਨੂੰ ਕੁਝ ਨਹੀਂ ਦੇਣੀਆਂ, ਤੁਹਾਨੂੰ ਇਨਫੋਰਮੇਸ਼ਨ ਉਹ ਨਹੀਂ ਮਿਲੇਗੀ ਕਿਤਾਬਾਂ ਤੋਂ ਜਿਹੜੀ ਤੁਹਾਨੂੰ ਚੱਲਦੇ ਫਿਰਦੇ ਮਿਲੇਗੀ। ਉਹਨਾਂ ਨੇ ਸਭ ਤੋਂ ਵੱਡੀ ਇਹ ਮਿਸਾਲ ਦਿੱਤੀ ਕਿ ਪਾਕਿਸਤਾਨ ਵਿੱਚ ਤੁਸੀਂ ਚੱਲ ਪਵੋ ਅਤੇ ਹਰ 10 ਮੀਲ ਤੋਂ ਬਾਅਦ ਜ਼ੁਬਾਨ ਚੇਂਜ ਹੁੰਦਾ, ਤਬਦੀਲ ਹੋ ਜਾਂਦੀ ਜ਼ੁਬਾਨ।
ਬਿਲਕੁਲ
ਉਹਨਾਂ ਨੇ ਕਿਹਾ ਤੁਸੀਂ ਇਹ ਤਜਰਬਾ ਕਰਕੇ ਵੇਖ ਲਓ, ਅਤੇ ਇਤਨਾ ਤਾਂ ਵਕਤ ਨਹੀਂ ਮਿਲਿਆ ਨਾ ਕੋਈ ਅਸੀਂ ਇਹ ਤਜਰਬਾ ਕੀਤਾ। ਲੇਕਿਨ ਔਰ ਵਾਕਈ ਇਹ ਗੱਲ ਹੈ ਕਿ ਅਸੀਂ ਥੋੜ੍ਹਾ ਅੱਗੇ ਜਾਈਏ ਅਤੇ ਕੁਛ ਲਫ਼ਜ਼ ਚੇਂਜ ਹੋ ਜਾਂਦੇ ਨੇ, ਫਿਰ ਚੇਂਜ, ਫਿਰ ਤਬਦੀਲ। ਲੇਕਿਨ ਤੁਹਾਡਾ ਤਾਲੁਕ ਕਿਉਂਕਿ ਗੁਜਰਾਤ ਨਾਲ, ਅਤੇ ਗੁਜਰਾਤ ਦੀ ਜਿਹੜੀ ਜ਼ੁਬਾਨ ਹੈ ਪੰਜਾਬੀ ਜ਼ੁਬਾਨ, ਉਸ ਜ਼ੁਬਾਨ 'ਚ ਅਤੇ ਜਿਹੜੀ ਲਾਹੌਰ ਦੀ ਜ਼ੁਬਾਨ ਹੈ ਜਾਂ ਜਿਹੜੀ ਇੱਧਰ ਜਿਹੜੇ ਦੂਸਰੇ ਇਲਾਕਿਆਂ ਦੀ ਜ਼ੁਬਾਨ ਹੈ, ਉਹਨਾਂ ਦਾ ਫਰਕ ਕੀ ਹੈ, ਯਾਨੀ ਕਿਉਂ ਇਤਨਾ ਫਰਕ ਹੈ ਜਾਂ ਕਿਉਂ ਮਹਿਸੂਸ ਹੁੰਦਾ
ਹੁਣ ਲਾਹੌਰ ਦੀ ਜਿਹੜੀ ਗੁਜਰਾਤ ਦੀ ਇਹਨਾਂ ਜ਼ੁਬਾਨ
ਜੀ,
ਇੱਥੋਂ ਗੁਜਰਾਤ ਤੋਂ ਸ਼ੁਰੂ ਹੁੰਦੇ
ਹੈ।
ਹਜ਼ੂਰ ਮੀਆਂ ਸਾਹਿਬ ਰਹਿਮਤੁੱਲਾ ਅਲੈਹ ਦੇ ਅਬਾਓ ਅਜਦਾਦ, ਜੋ ਕਿ ਮੈਂ 5 ਸਾਲ ਖੜੀ ਸ਼ੀਫ ਰਿਹਾ 1993 ਤੋਂ ਲੱਗ ਕੇ
ਜੀ ਜੀ ਤੱਕ ਜੀ ਜੀ,
ਅਤੇ ਆਪਣੇ ਉਸਤਾਦ ਦੇ ਮੋਹਤਰਮ ਹਜ਼ਰਤ ਹਾਜੀ ਮੀਆਂ ਮੁਹੰਮਦ ਜ਼ਮਾਨ ਸਾਹਿਬ ਰਹਿਮਤੁੱਲਾ ਅਲੈਹ ਦੀ ਜ਼ੁਬਾਨ ਮੁਬਾਰਕ ਤੋਂ ਇਹ ਸੁਣਿਆ ਕਿ ਦਮੜੀ ਵਾਲੀ ਸਰਕਾਰ ਦੀ ਜਿਹੜੀ ਇਬਤਦਾਈ ਦੇਸ਼ ਸੀ ਉਹ ਗੁਜਰਾਤ ਤੇ ਯਾਨੀ ਗੁਜਰਾਤ ਦੇ ਨਾਲ ਪੇਰੋ ਸ਼ਾਹ ਇੱਕ ਗਰਾਂ ਹੈ।
ਅੱਛਾ।
ਤੇ ਪੇਰੋ ਸ਼ਾਹ ਦੇ ਨਾਲ ਚੱਕ ਬਰਾਮੇ ਚੇਚੀ ਗੁਜਰਨੇ ਉੱਥੇ ਸਾਰੇ ਤੇ ਸਰਕਾਰ ਯਾਨੀ ਜਵਾਨੀ ਚ ਹੀ ਮੇਰਾ ਮਤਲਬ ਖੁਦਾ ਰਸੂਲ ਦੇ ਇਸ਼ਕੋ ਮੁਹੱਬਤ ਦੇ ਸਿਲਸਿਲੇ ਚ ਉਜਰੇ ਭਾਗ ਗਏ ਤੇ ਉੱਥੋਂ ਫਿਰ ਇਹ ਰਾਏ ਦਰਵੇਸ਼ੀ ਇਖਤਿਆਰ ਕੀਤੀ ਤੇ ਫਿਰ ਆਪ ਪਰਤ ਕੇ ਘਰ ਫਿਰ ਨਹੀਂ ਆਏ, ਇੱਧਰ ਨਹੀਂ ਆਏ, ਫਿਰ ਇਹ ਹੀ ਇੱਕ ਜੰਗਲੀ ਆਬਾਦ ਕੀਤੇ ਨੇ ਤੇ ਬੈਠਕਾਂ ਜਿੱਥੇ ਵੀ ਆਪਦੀਆਂ ਨੇ ਬੂੜਾ ਜੰਗਲ ਇਹ ਦੀਨੇ ਦੇ ਖੱਬੇ ਸਾਈਡ ਤੇ ਜਿਹੜੇ ਵੀ ਪਿੰਡੀ ਜਾਈਏ ਤੇ ਇੱਧਰੋਂ ਗਿੱਲ ਵੱਲੋਂ ਤੇ ਉੱਥੇ ਆਪਦੀ ਬੈਠਕ ਪਾ ਕੇ ਹੋਰ ਤਿੰਨ ਚਾਰ ਇੱਕ ਬੈਠਕ ਉੱਥੇ ਆਪਣਾ ਖੜੀ ਸ਼ੀਫ ਪਹਾੜ ਦੇ ਉੱਤੇ ਪੱਬੀ ਦੇ ਉੱਤੇ ਹੋਰ ਕਾਫੀ ਅਣਗਿਣਤ ਨੇ ਯਾਨੀ ਮੈਨੂੰ ਨਾਂ ਨਹੀਂ ਉਹਨਾਂ ਜਗ੍ਹਾ ਦੇ ਯਾਦ ਤੇ ਇਬਤਦਾ ਆਪਦੀ ਗੁਜਰਾਤ ਤੇ।
ਅੱਛਾ।
ਇਬਤਦਾ ਗੁਜਰਾਤ ਤੇ ਜਿਕਣ ਮੈਂ ਹਜ਼ੂਰ ਮੀਆਂ ਸਾਹਿਬ ਰਹਿਮਤੁੱਲਾਹ ਅਲੈਹ ਦੇ ਪਾਕ ਖਾਨ ਵਾਦੇ ਚੋਂ ਔਰ ਖਾਸ ਕਰ ਹਾਜੀ ਸਾਹਿਬ ਰਹਿਮਤੁੱਲਾਹ ਅਲੈਹ ਦੀ ਪਾਕ ਜ਼ਬਾਨ ਚੋਂ ਇਹ ਸੁਣਿਆ ਤੇ ਉਹ ਜਨਾਬ ਤੁਸੀਂ ਦੇਖ ਲਓ ਕਿ ਮੀਆਂ ਸਾਹਿਬ ਰਹਿਮਤੁੱਲਾਹ ਅਲੈਹ ਖਾਸ ਠੇਠ ਪੰਜਾਬੀ ਇਸਤੇਮਾਲ ਕੀਤੀ ਹੈ ਔਰ ਆਪ ਦੇ ਅਲਫਾਜ਼ ਦੇ ਵਿੱਚ ਬਹੁਤ ਜ਼ਿਆਦਾ ਗੋਜਰੀ ਦੇ ਅਲਫਾਜ਼ ਗੁਜਰਾਤੀ ਗੋਜਰੀ ਗੋਜਰੀ ਗੋਜਰ ਜਿਹੜੀ ਹੈ ਇਹ ਸਰਕਾਰੀ ਇਸ਼ਾਰਾ ਫਰਮਾਇਆ ਸੈਫਲ ਮਲੂਕ ਦੇ ਵਿੱਚ ਕਿ ਇਹਦੀ ਪੱਟੀ
ਜੀ
ਗੋਜਰ ਦੀ ਜੰਮੂ ਤੋਂ ਲੱਗ ਕੇ ਤੇ ਅੱਗੋਂ ਢਲਦੀ ਜਿਹੜੇ ਵੀ ਆਉਂਦੀ ਹੈ ਤੇ ਗੁਜਰਾਤ ਦਾ ਇੱਕ ਗ੍ਰਾਂ ਪਹਾੜਿਆਂ ਵਾਲੀ ਮਾਣੋ ਚੱਕ ਦੇ ਨਾਲ ਉੱਥੇ ਤੱਕ ਕੇ ਗੋਜਰ ਦੀ ਪੱਟੀ ਜਾਂਦੀ ਹੈ ਸਾਬ ਰਹਿਮਤੁੱਲਾਹ ਅਲੈਹ ਫਰਮਾਇਆ ਇੱਥੇ ਤੱਕ ਜਾਂਦੀ ਹੈ ਤੇ ਆਪ ਦੀ ਸਾਰੀ ਜ਼ਬਾਨ 'ਚ ਮਸਲਨ ਕਈ ਆਹਾ ਆਹੀ ਇਹ ਸਭ ਇਹ ਗੋਜਰੀ ਜ਼ਬਾਨ ਦੇ ਅਲਫਾਜ਼ ਨੇ ਲੈ ਲਿਆ ਜੋ ਲੈਣਾ ਆਹਾ ਆਪਦੇ ਸ਼ਹਿਰ ਸ਼ੇਰ ਮੈਨੂੰ ਪੂਰਾ ਨਹੀਂ ਯਾਦ ਯਾਨੀ ਸਾਰੇ ਇਹ ਜ਼ਬਾਨ ਠੇਠ ਜਿਹੜੀ ਨੇ ਪੰਜਾਬੀ ਇਹ ਬੜੀ ਸਾਫ਼ ਸ਼ਫਾਫ ਜਿਹੀ ਇਸ ਤਰ੍ਹਾਂ ਜੇ ਪਾਰੋ ਜਾਈ ਇਸ ਤਰ੍ਹਾਂ ਦੂਰ ਜਿਹੜੀ ਪੰਜਾਬੀ ਮਸ਼ਰਕੀ ਪੰਜਾਬ ਵਾਲੇ ਉਹ ਲਿੱਤਾ ਲੁੱਤਾ ਜਾਂ ਜੋ ਇਸ ਕਿਸਮ ਦੇ ਅਲਫਾਜ਼ ਨੇ ਬਲਕਿ ਮੈਂ ਅਰਜ਼ ਕਰਾਂ ਕਿ ਆਈ ਸਾਹਿਬ ਰਹਿਮਤੁੱਲਾਹ ਅਲੈਹ ਕੋਲ ਮੈਂ ਬੈਠਾ ਖੜੀ ਸੀ ਤੇ ਆਪ ਨੂੰ ਘੁੱਟ ਰਿਹਾ ਤੇ ਸਰਕਾਰ ਨੇ ਕਿਤਾਬ ਕਸ਼ਫੁਲ ਮਜੂਬ ਲੈਣ ਦੀ ਤੇ ਮੈਨੂੰ ਫਰਮਾਨ ਲੈ ਯਕੂਬ ਬੇਟਾ ਐ ਵੇਖ ਮੈਂ ਵੇਖੀ ਤੇ ਉਹ ਪੰਜਾਬੀ ਚ ਤਰਜਮਾ ਸੀ ਹਜ਼ੂਰ ਦਾਤਾ ਸਾਹਿਬ ਦੀ ਕਸ਼ਫੁਲ ਮਜੂਬ ਦਾ ਪੰਜਾਬੀ ਚ ਤੇ ਜ਼ੁਬਾਨ ਸੀ ਮਸ਼ਰਕੀ ਪੰਜਾਬ ਵਾਲੀ ਇਹ ਜਿਹੜਾ ਕਿ ਲਿੱਤਾ ਲੁੱਤਾ ਕਰਕੇ ਉਹ ਭਾਈ ਸਾਡੇ ਬੋਲਦੇ ਨੇ ਨਾ ਇਹ ਸੀ ਮੈਥੋਂ ਨਹੀਂ ਖਾ ਹੁੰਦਾ ਅਸੀਂ ਆਖਾਂਗੇ ਮੇਰੇ ਕੋਲ ਨਹੀਂ
ਜੀ ਜੀ ਬਿਲਕੁਲ ਐਸਾ ਹੀ ਹੈ
ਮੈਂ ਨਹੀਂ ਖਾ ਸਕਦਾ ਉਹ ਕਹਿੰਦੇ ਨੇ ਖਾ ਹੁੰਦਾ ਯਾਨੀ ਇਸ ਕਿਸਮ ਦੀ ਯਾਨੀ ਲਫਜ਼ੀ ਜਿਹੜੀ ਵਰਤਣ ਹੈ ਨਾ ਉਹ ਇਸ ਤਰ੍ਹਾਂ ਦੀ ਹੈ ਲਫਜ਼ਾਂ ਦੀ ਉਹ ਮੈਨੂੰ ਫਰਮਾਨ ਲੈ ਇਹ ਦੇਖ ਕੇ ਇਸ ਬੰਦੇ ਨੇ ਇੱਡੀ ਵੱਡੀ ਹਸਤੀ ਦਾ ਕਲਾਮ ਦਾ ਤਰਜਮਾ ਵੀ ਕੀਤਾ ਸਾਰਾ ਕੁਛ ਕੀਤਾ ਇੰਨੀ ਮਿਹਨਤ ਕੀਤੀ ਲੇਕਿਨ ਇਸ ਬੰਦੇ ਨੂੰ ਖਿਆਲ ਨਹੀਂ ਆਇਆ ਕਿ ਮੈਂ ਵਸਤ ਪੰਜਾਬ ਦੀ ਜ਼ਬਾਨ ਇਸਤੇਮਾਲ ਕਰਾਂ ਅਗਰ ਇਹ ਕਰਦਾ ਇਸ ਕਿਤਾਬ ਦੀ ਸ਼ਾਨ ਕੁਝ ਕਿਰੇ ਦੀ ਕਿਰੇ ਜਾਜ
ਸਹੀ ਪੈਂਦੀ
ਔਰ ਇਹਨੇ ਸਿਰਫ ਇੱਕ ਮਹਦੂਦ ਮਸ਼ਰਕੀ ਪੰਜਾਬ ਦੇ ਅਲਫਾਜ਼ ਕੀਤੇ ਨੇ ਜਿਹੜੇ ਕਿ ਅਸੀਂ ਮਗਰਬੀ ਹਿੱਸੇ ਦੇ ਜਿਹੜੇ ਲੋਕ ਨੇ ਸਾਡੇ ਵਾਸਤੇ ਸਮਝਣਾ ਮੁਸ਼ਕਲ ਹੈ ਸਾਡੇ ਵਾਸਤੇ ਸਮਝਣਾ ਮੁਸ਼ਕਲ ਹੈ ਜਿਹੜਾ ਕਿ ਪਤਾ ਜੀ ਸ਼ਾਹਮੁਖੀ ਗੁਰਮੁਖੀ
ਜੀ ਜੀ ਬਿਲਕੁਲ ਬਿਲਕੁਲ ਐਸਾ ਹੀ ਹੈ
ਸਾਡੀ ਸ਼ਾਹਮੁਖੀ
ਬਿਲਕੁਲ
ਤੇ ਉਹ ਫਰਮਾਨ ਲੈ ਅਗਰ ਸ਼ਾਹਮੁਖੀ ਚ ਇਹ ਤਰਜਮਾ ਕਰਦਾ ਹੈ ਮਿਹਰਬਾਨ ਸਾਹਿਬ ਦੀ ਕਸ਼ਫੁਲ ਮਜੂਬ ਦਾ ਕਿੱਡਾ ਚਾਹੁੰਦਾ ਫਿਰ ਫਰਮਾਨ ਲੈ ਬਾਬਾ ਜੀ ਸਾਡੀ ਸਰਕਾਰਾਂ ਨੇ ਵਸਤ ਪੰਜਾਬ ਦੀ ਜ਼ਬਾਨ ਇਸਤੇਮਾਲ ਕੀਤੀ ਜਿਹੜੀ ਵਸਤ ਪੰਜਾਬ ਚ ਪੰਜਾਬੀ ਬੋਲੀ ਜਾਂਦੀ ਹੈ ਹਾਲਾਂ ਸਰਕਾਰ ਪਹਾੜੀ ਜ਼ਬਾਨ ਵੀ ਗੁਜਰਖਾਨੀ ਵੀ ਪਠਵਾਰੀ ਵੀ ਸਾਰੇ ਅਲਫਾਜ਼ ਆਪ ਤੋਂ ਜ਼ਖੀਰਾ ਹਰ ਜ਼ਬਾਨ ਦਾ ਜ਼ਖੀਰਾ ਸਰਕਾਰ ਦੇ ਪਾਕ ਸੀਨੇ ਦੇ ਵਿੱਚ ਮੌਜੂਦ ਸੀ ਕਮੀ ਨਹੀਂ ਸੀ ਸਰਕਾਰ ਲੇਕਿਨ ਸਰਕਾਰ ਨੇ ਕਿਬਲਾ ਬੜੀ ਕਾਬਲ ਗੌਰ ਜੀ ਗੱਲ ਕਿ ਸਰਕਾਰ ਨੇ ਵਸਤ ਪੰਜਾਬ ਦੀ ਜ਼ਬਾਨ ਇਸਤੇਮਾਲ ਕੀਤੀ ਵਸਤ ਔਰ ਉਹਦੀ ਵਜ੍ਹਾ ਤੇ ਵੇਖ ਲਓ ਆਪਦੇ 17 ਕਿਤਾਬਾਂ ਆਪਨੇ ਲਿਖੀਆਂ ਨੇ ਤੇ ਹਰ ਕਿਸੇ ਦੀ ਸਮਝ ਚ ਇਕਦਮ ਆਪਦੇ ਅਸ਼ਾਰ ਆ ਜਾਂਦੇ ਨੇ ਆਪਦੇ ਫਰਮਾਨ ਆ ਜਾਂਦੇ ਨੇ ਤੇ ਉਹ ਮੈਂ ਉੱਥੇ ਜਨਾਬ 5 ਸਾਲ ਰਿਹਾ ਮੈਂ ਤੇ ਜੇ ਜੋ ਕੁਝ ਵੀ ਪਹਿਲੇ ਲਿਖਦਾ ਜੀ ਹਜ਼ੂਰ ਮੀਆਂ ਸਾਹਿਬ ਮੇਰੇ ਉਸਤਾਦ ਮੋਹਤਰਮ ਦੀ ਜ਼ਰਾ ਨਵਾਜ਼ੀ ਖੁਦਾ ਗਰੀਕੇ ਰਹਿਮਤ ਕਰੇ
ਜੀ ਜੀ
ਉਹ ਜਨਤੀ ਲੋਕ ਇਸਾਂ ਨੇ ਸਰਕਾਰ ਦਾ ਖਾਨਦਾਨ ਆਪ ਕੋ ਮੈਂ ਮਿਰਜ਼ਾ ਸਾਹਿਬਾਂ ਪੜ੍ਹੀ ਹੈ ਫਿਰ ਆਪ ਪੜ੍ਹਦੇ ਗਏ ਨੇ ਮੈਂ ਲਿਖਦਾ ਗਿਆ ਫਿਰ ਉਹਦਾ ਕੁਛ ਖਤ ਮੁਸੱਦਾ ਲਿਖਿਆ ਉਹ ਜਿਹੜਾ ਮਿਰਜ਼ਾ ਸਾਹਿਬਾਂ ਚ ਮੇਰੀ ਨਜ਼ਰ ਗੁਜ਼ਰੀ ਹੈ ਨਾ ਉਸਤਾਦ ਮੋਹਤਰਮ ਦੀ ਪਾਕ ਨਿਗਾਹ ਦਾ ਮੀਆਂ ਸਾਹਿਬ ਦੀ ਮੁਹੱਬਤ ਦਾ ਖਾਸ ਨਿਗਾਹ ਆਪ ਦੀ ਸੀ ਮੈਂ ਕਿਹਾ ਕਿ ਦਿਲਾ ਇਹ ਕਿਤਾਬ ਹਰ ਕੋਈ ਆਉਂਦਾ ਬੜੀ ਮੁਸ਼ਕਲ ਹੈ। ਇਹਦੇ ਨਾਲ ਕੰਮ ਇੰਝ ਦਾ ਹੋ ਜਾਏ ਕਿ ਜਿਕਣ ਸੈਫਲ ਮਲੂਕ ਪਾਕ ਔਰ ਸਰਕਾਰ ਦੀਆਂ ਬਕਾਇਆ ਕਿਤਾਬਾਂ ਮਖਲੂਕ ਖੁਦਾ ਪੜ੍ਹ ਲਈ ਹੈ ਨਾ ਜ਼ੌਕ ਨਾਲ, ਇਹਦੇ 'ਚ ਜਿਹੜੀ ਪੇਚੀਦਗੀ ਨਿਕਲੇ ਉਹ ਫਿਰ ਪੇਚੀਦਗੀ ਇਹ ਸੀ ਕਿ ਨੂਨ ਗੁਨਿਆਂ 'ਚ ਨੁਕਤੇ ਸਨ, ਪਦਰ
ਬਿਲਕੁਲ
ਪੁਰਾਣੀ ਪੰਜਾਬੀ ਸੀ, ਪੌਣੇ 200 ਸਾਲ ਪੁਰਾਣੀ।
ਮੇਰੇ ਕੋਲ ਇੱਕ ਕਿਤਾਬ ਪਈ ਸੈਫਲ ਮਲੂਕ ਪੁਰਾਣੀ, ਬਿਲਕੁਲ ਉਹਦੇ 'ਚ ਸਹੀ ਹੈ, ਬਿਲਕੁਲ ਸਹੀ ਹੈ।
ਫਿਰ ਜਿੱਥੇ ਦੋ ਅੱਖੀ ਹੈ ਉੱਥੇ ਲਹਿਰ ਵਾਲੀ ਹੈ,
ਬਿਲਕੁਲ ਬਿਲਕੁਲ।
ਤਮੀਜ਼ ਇਸ ਕਿਸਮ ਦੀਆਂ ਪੇਚੀਦਗੀਆਂ ਸਨ, ਪੁਰਾਣੇ ਬਾਬੇ ਪੜ੍ਹ ਸਕਦੇ ਸਨ, ਨਵਾਂ ਬੰਦਾ ਇੱਕ ਸਫ਼ਾ ਇੱਕ ਚਾਰ ਲੈਣਾ ਵੀ ਪੜ੍ਹਨੀਆਂ। ਉਹ ਫਿਰ ਜਨਾਬ ਕੁਝ ਬਸ ਮੇਰੇ ਮੁਕੱਦਰ ਜਾਗਣੇ ਸਨ ਸਰਕਾਰ ਦੀ ਖਿਦਮਤ, ਉਹ ਜਿਹੜੇ ਆਪ ਦੀ ਤਸਨੀਫ਼ ਪਾਕ ਦੀ ਖਿਦਮਤ ਕੀਤੀ ਹੈ, ਅਤੇ ਫਿਰ ਇਹ ਪੋਇਟਰੀ ਸਰਕਾਰ ਨੇ ਮੇਰੇ ਮਗਰ ਫਿਰ ਇਹ ਜਿਹੜਾ ਕੋਲੜਾ ਸੀ ਨਾ ਸ਼ਾਇਰੀ ਦਾ, ਇਹ ਆਪਣੇ ਆਪਣੇ ਪਾਕ ਕਥਾ ਨਾਲ ਮੇਰੇ ਤੇ ਲੈ ਤੂੰ ਮੇਰੇ ਮੇਰੇ ਕਲਾਮ ਦੀ ਖਿਦਮਤ ਕੀਤੀ ਹੈ, ਲੈ ਤੂੰ ਕਲਾਮ ਤੂੰ ਵੀ
ਨਜ਼ਰ ਤੋਂ ਗੁਜ਼ਰੀ ਹੋਵੇ। ਸੈਫਲ ਮਲੂਕ ਪਈ ਹੈ, ਬੜੇ ਬਹੁਤ ਪੁਰਾਣੀ ਕਿਤਾਬ ਹੈ। ਉਹ ਮੇਰਾ ਇੱਕ ਦੋਸਤ ਆਇਆ ਸੀ ਤੇ ਉਹ ਪੜ੍ਹਨ ਲੱਗਾ, ਉਹਨੇ ਵੈਸੇ ਹੀ ਕਿਤਾਬ ਖੋਲੀ ਤੇ ਉਹ ਕਹਿੰਦਾ ਯਾਰ ਇਹ ਬੜੀ ਮੁਸ਼ਕਿਲ ਹੈ, ਇਹ ਲਿਖੀ ਵੀ ਪੰਜਾਬੀ ਮੈਂ ਨਹੀਂ ਪੜ੍ਹ ਸਕਦਾ, ਇਹ ਦੇਖੋ ਜੇ ਲਿਖਾ ਤੁਝੱਪਰ ਔਰ ਇਸ ਤਰ੍ਹਾਂ। ਮੈਂ ਕਿਹਾ ਯਾਰ ਇਹ ਤੁਝੱਪਰ ਨਹੀਂ ਹੈ, ਇਹ ਤੁਝ ਪਰ ਜੋੜ ਕੇ ਲਿਖਾ ਹੁਆ। ਆਪਕੀ ਤੁਹਾਡੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬਿਲਕੁਲ 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 ਸਹੀ ਹੈ। ਉਹ ਸੈਫਲ ਮਲੂਕ ਜਿਹੜੀ ਮੇਰੇ ਕੋਲ ਪਈ ਉਹਦੇ ਵਿੱਚ ਬਿਲਕੁਲ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੱਸ ਰਹੇ ਹੋ। ਅਤੇ ਸੈਫਲ ਮਲੂਕ ਤੋਂ ਮੈਨੂੰ ਯਾਦ ਆਇਆ ਮੀਆਂ ਮੁਹੰਮਦ ਬਖਸ਼ ਸਾਹਿਬ, ਜਿਹੜੇ ਕਹਿੰਦੇ ਨੇ ਕਿ ਜੇਹਲਮ ਸ਼ਹਿਰ ਤੋਂ ਸੱਤ ਕੋਸ ਸ਼ਮਾਲ ਪਹਾੜ ਦੇ ਦਾਮਨ 'ਚ ਗ੍ਰਾਂ ਸੀ ਠਾਕਰਾ, ਅਤੇ ਉਹਦੇ ਵਿੱਚ ਇੱਕ ਮਸ਼ਹੂਰ ਬਜ਼ੁਰਗਾਂ ਦਾ ਮਜ਼ਾਰ ਹੈ। ਉਸ ਮਜ਼ਾਰ ਦੇ ਸਜਾਦਾ ਨਸ਼ੀਨਾਂ ਦੇ ਖਾਨਦਾਨ ਦੀ 13ਵੀਂ ਸਦੀ ਦੇ ਆਖਰ ਵਿੱਚ ਮੀਆਂ ਮੁਹੰਮਦ ਬਖਸ਼ ਸਾਹਿਬ ਪੈਦਾ ਹੋਇਆ, ਜਿਨ੍ਹਾਂ ਦੀ ਤਸਨੀਫ ਸੈਫਲ ਮਲੂਕ ਬੜੀ ਮਸ਼ਹੂਰ ਹੈ। ਅਤੇ ਪੰਜਾਬੀ ਜ਼ਬਾਨ ਵਿੱਚ 5-6 ਦੇ ਕਰੀਬ ਸਭ ਤੋਂ ਜ਼ਿਆਦਾ ਮਕਬੂਲ ਜਿਹੜੇ ਹਰ ਦਿਲ ਅਜ਼ੀਜ਼ ਕਿੱਸੇ ਨੇ ਉਹ ਉਹਨਾਂ ਵਿੱਚੋਂ ਇੱਕ ਹੈ। ਖਾਸ ਤੌਰ 'ਤੇ ਗੁਜਰਾਤ, ਜੇਹਲਮ, ਮੀਰਪੁਰ ਅਤੇ ਇਹਨਾਂ ਦੇ ਇਰਦ ਗਿਰਦ ਦੇ ਜਿਹੜੇ ਜ਼ਿਲ੍ਹੇ ਨੇ ਸੈਫਲ ਮਲੂਕ ਨੂੰ ਬਹੁਤ ਲੋਕ ਪੜ੍ਹਦੇ ਨੇ। ਇੱਥੇ ਬ੍ਰੈਡਫੋਰਡ 'ਚ ਮੈਂ ਦੇਖਿਆ, ਤੁਸੀਂ ਦੇਖਿਆ, ਮੈਨਚੈਸਟਰ, ਜਿੱਧਰ ਵੀ ਮਹਿਫਲ ਆਉਣ ਸੈਫਲ ਮਲੂਕ ਨੂੰ ਜ਼ਰੂਰ ਪੜ੍ਹਿਆ ਜਾਂਦਾ। ਅਤੇ ਕਹਿੰਦੇ ਇਹ ਵੀ ਹੈ ਕਿ ਸੈਫਲ ਮਲੂਕ ਅਤੇ ਇਲਾਵਾ ਜਿਹੜੀਆਂ ਸੋਨੀ ਮਹਿਵਾਲ, ਤੋਹਫਾ ਏ ਮੀਰਾਂ, ਕਰਾਮਾਤ ਗੌਸੇ ਆਜ਼ਮ, ਸ਼ੀਰੀ ਫਰਾਦ, ਮਿਰਜ਼ਾ ਸਾਹਿਬਾਂ, ਹਦਾਇਤੁਲ ਮੁਸਲਮੀਨ, ਇਹ ਵੀ ਮੀਆਂ ਸਾਹਿਬ ਦੇ ਕਿਤਾਬਾਂ ਨੇ। ਲੇਕਿਨ ਜਿਹੜੀ ਸ਼ੋਹਰਤ ਉਹਨਾਂ ਨੂੰ ਸੈਫਲ ਮਲੂਕ ਤੋਂ ਮਿਲੀ ਉਹ ਕਿਸੇ ਹੋਰ ਕਿਤਾਬ ਨਾਲ ਨਹੀਂ ਹੋਈ। ਸੈਫਲ ਮਲੂਕ ਦੇ ਬਾਰੇ 'ਚ ਵੀ ਐਵੇਂ ਥੋੜ੍ਹਾ ਜਿਹਾ ਸੁਣਨ ਵਾਲੇ ਨੂੰ ਦੱਸ ਦਈਏ ਕਿ ਮਿਸਰ ਦੇ ਜਿਹੜੇ ਹਾਕਮ ਆਸਮ ਦਾ ਜਿਹੜਾ ਨੂਰ ਨਜ਼ਰ ਸੀ ਉਹ ਇੱਕ ਪਰੀ ਬਦੀ ਜਮਾਲ 'ਤੇ ਆਸ਼ਿਕ ਹੋ ਜਾਂਦਾ ਅਤੇ ਉਹਦੀ ਤਲਾਸ਼ ਵਿੱਚ
ਜੀ
ਉਹਨਾਂ ਦਾ ਪੁੱਤਰ ਸੀ ਪਰੀ ਬਦੀ ਜਮਾਲ 'ਤੇ ਆਸ਼ਿਕ ਹੋ ਜਾਂਦਾ ਅਤੇ ਉਹਦੀ ਤਲਾਸ਼ 'ਚ ਫਿਰ ਮਾਂ ਪਿਓ ਨੂੰ ਛੋੜ ਕੇ ਘਰੋਂ ਨਿਕਲ ਜਾਂਦਾ ਅਤੇ ਸਫ਼ਰ ਦੀ ਮੁਸੀਬਤਾਂ ਚੁਗਦਾ ਚੁਗਦਾ ਆਖਰ ਬਦੀ ਜਮਾਲ ਤੱਕ ਪਹੁੰਚ ਜਾਂਦਾ ਅਤੇ ਫਿਰ ਉਹਦਾ ਉੱਥੇ ਇੱਕ ਦਿਓ ਨਾਲ ਮੁਕਾਬਲਾ ਹੁੰਦਾ ਅਤੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਹੈ ਜਿਹੜੀ ਸੈਫਲ ਮਲੂਕ ਤੁਸੀਂ ਦਾਸਤਾਨ ਪੜ੍ਹੋਗੇ ਅਤੇ ਮੁਸੀਬਤਾਂ ਅਤੇ ਦੁੱਖਾਂ ਦੀ ਇੱਕ ਦਾਸਤਾਨ ਹੈ ਜਿਹਨੇ ਬੜੇ ਉਹਨਾਂ ਬੜੇ ਸੋਜ਼ੋ ਗੁਦਾਜ਼ ਨਾਲ ਉਹਨਾਂ ਲਿਖਿਆ। ਉਹਦਾ ਇੱਕ ਸ਼ੇਅਰ ਮੈਂ ਤੁਹਾਨੂੰ ਸੁਣਾਉਣਾ, ਇੱਕ ਸ਼ੇਅਰ ਉਹਦੇ ਵਿੱਚ ਹੈ ਕਿ ਵਕਤ ਬਹਾਰਾਂ ਉਹ ਗਮਨਾਕੀ, ਵਕਤ ਖਿਜ਼ਾਂ ਇਹ ਰੋਲਾ, ਕਦੋਂ ਹੋਵੇਗਾ ਦੁਨੀਆ ਉੱਥੇ ਸੁੱਖ ਮੇਰੇ ਮਕਬੂਲਾ। ਬਸ ਇਹ ਮੈਂ ਸੈਫਲ ਮਲੂਕ ਦੇ ਬਾਰੇ ਮੈਂ ਕਿਹਾ ਜ਼ਿਕਰ ਚੱਲ ਰਿਹਾ ਤਾਂ ਚਲੋ ਇਹ ਵੀ ਥੋੜ੍ਹਾ ਜਿਹਾ ਦੱਸ ਦਈਏ ਸੁਣਨ ਵਾਲਿਆਂ ਨੂੰ।
ਉਹ ਜਨਾਬ ਸਰਕਾਰ ਸੈਫਲ ਮਲੂਕ ਦੇ ਵਿੱਚ ਹੀ ਇੱਕ ਜਗ੍ਹਾ ਫਰਮਾਉਂਦੇ ਨੇ ਕਿ ਅੱਜ ਸੂਫੀ ਆਇਆ ਕਰਾਵਾਂ ਇਹਨਾਂ ਪਾਕਾਂ ਲੋਕਾਂ ਦੇ ਨਾਮੇ ਨਾਮੀ ਦਾ ਗੁਲਦਸਤਾ ਦੋਵੇਂ ਭਾਈ ਅਸੀਂ ਬਣਾ ਰਹੇ ਹਾਂ, ਪੇਸ਼ ਕਰ ਰਹੇ ਹਾਂ ਆਪਣੇ ਸੁਣਨ ਵਾਲਿਆਂ ਮਿਹਰਬਾਨਾਂ ਅੱਗੇ। ਤੇ ਸਰਕਾਰ ਸੈਫਲ ਮਲੂਕ 'ਚ ਇੱਕ ਜਗ੍ਹਾ ਫਰਮਾਉਂਦੇ ਨੇ ਬਦਰ ਭਾਈ ਕਿ ਬਾਗ ਬਹਾਰ ਕਿਤਾਬੂ ਪੜ੍ਹ ਹਾਂ ਬਾਦਸ਼ਾਹ ਦੇ ਜਾਏ। ਇਹ ਕਿਤਾਬ ਹੈ ਬਾਗੋ ਬਹਾਰ, ਕਿੱਸਾ ਹੈ ਚਾਰ ਦਰਵੇਸ਼,
ਬਿਲਕੁਲ
ਜ਼ਰੂਰ ਪੜ੍ਹੀ,
ਬਿਲਕੁਲ ਮੈਂ ਪੜ੍ਹੀ ਹੋਈ, ਬਿਲਕੁਲ ਪੜ੍ਹੀ।
ਤੇ ਉਹ ਸਰਕਾਰ ਉਸ ਕਿਤਾਬ ਦਾ ਇਸ਼ਾਰਾ ਫਰਮਾਉਂਦੇ ਨੇ ਕਿ ਬਾਗ ਬਹਾਰ ਕਿਤਾਬੂ ਪੜ੍ਹਾਂ ਬਾਦਸ਼ਾਹ ਦੇ ਜਾਏ, ਬਾਦਸ਼ਾਹਾਂ ਦੇ ਪੁੱਤਰਾਂ ਕੀਤਾ ਕੀ ਆ, ਉਹ ਕਿਤਾਬ ਤੇ ਪੜ੍ਹ ਕੇ ਵੇਖ ਪਹਿਲਾਂ।
ਜੀ ਜੀ,
ਬਾਗ ਬਹਾਰ ਕਿਤਾਬੂ ਪੜ੍ਹਾਂ ਬਾਦਸ਼ਾਹ ਦੇ ਜਾਏ, ਲਾ ਕੇ ਦਾਗ ਮੁਹੱਬਤ ਵਾਲੇ ਚਾਦਰ ਵੇਸ਼ ਬਣਾਏ।
ਵਾਹ
ਵਾਹ, ਮਹਿਮਾਲ ਕਿੱਥੋਂ ਬਰਫ ਬੁਹਾਰੇ, ਉਹ ਜਿਹੜੀਆਂ ਰਿਆਸਤਾਂ ਆਜ਼ਾਦ ਹੋਣ ਹੋਈਆਂ ਨੇ ਰਸ਼ੀਆ ਦੀਆਂ, ਉੱਥੋਂ ਉਹ ਸ਼ਜ਼ਾਨਾ ਤੁਰਿਆ, ਕਿੱਥੇ ਦਿੱਲੀ ਤੋਂ, ਦਿੱਲੀ ਤੋਂ ਗੁਜਰਾਤ, ਫਿਰ ਗੁਜਰਾਤ ਤਾਂ ਹੋ ਕੇ ਫਿਰ ਗੁਜਰਾਤ ਹੀ, ਫਿਰ ਮੁਹੱਬਤ ਨੇ ਰਾਤ ਪਾ ਲਈ ਹੈ ਉਹਨੂੰ ਇਸ਼ਕ ਨੇ, ਤੇ ਫਿਰ ਉਹ ਵੇਖ ਲਓ ਸੋਹਣੀ ਮਹਿਮਾਲ, ਇਹ ਗੁਜਰਾਤ ਸਾਡੇ ਸ਼ਹਿਰ ਦੇ ਨਾਲ ਹੀ ਮਨਸੂਬ ਇਹ ਦਾਸਤਾਨ ਹੈ। ਬਾਗ ਬਾਰ ਕਿਤਾਬੂ ਪੜ੍ਹਾਂ ਬਾਦਸ਼ਾਹ ਦੇ ਜਾਏ, ਲਾ ਕੇ ਦਾਗ ਮੁਹੱਬਤ ਵਾਲੇ ਚਾਦਰ ਵੇਸ਼ ਬਣਾਏ। ਇਹ ਹੁਣ ਹਜ਼ੂਰ ਮੀਆਂ ਸਾਹਿਬ ਦਾ ਤੇ ਜ਼ਿਕਰ ਇਹ ਹੋ ਗਿਆ। ਮੌਲਵੀ ਗੁਲਾਮ ਰਸੂਲ ਸਾਹਿਬ ਰਹਿਮਤੁੱਲਾਹ ਅਲੈਹ ਆਪਣੇ ਕਲਾਮ ਚ ਫਰਮਾਉਂਦੇ ਨੇ ਕਿ ਮੈਂ ਇੱਕ ਦਰਵੇਸ਼ਾਂ ਕੋਲ 18-20 ਸਾਲ ਬੈਠਾ, ਔਰ ਉਹ ਗੱਲ ਕਰਦੇ ਹੀ ਆਪਦੀ ਦਾ ਹੋ ਜਾਂਦੇ ਸਨ। ਮੌਲਵੀ ਸਾਹਿਬ ਦਾ ਕਲਾਮ ਉਹਨਾਂ ਨੂੰ ਬੜਾ ਯਾਦ ਸੀ, ਸਾਹਿਬਜ਼ਾਦਾ ਫਜ਼ਲੇ ਹੁਸੈਨ ਰਹਿਮਤੁੱਲਾਹ ਅਲੈਹ, ਸੂਬ ਕਲਾਂ ਗੁਜਰਾਤ ਦੇ ਨਾਲ ਗ੍ਰਾਂ, ਤੇ ਫਰਮਾਨ ਲੈ ਕੇ ਮਾਈ ਸਾਹਿਬਾ ਯੂਸਫ ਅਲੈਹਿਸ ਸਲਾਮ ਦੀ ਜੁਦਾਈ ਚ ਭੀ ਰੋਣ ਜ਼ਾਰੋ ਜ਼ਾਰ, ਤੇ ਸਹੇਲੀਆਂ ਕੋਲ ਬੈਠੀਆਂ, ਤੇ ਸਹੇਲੀਆਂ ਆਖਿਆ ਵੀ ਰੋ ਰੋ ਕੇ ਫਾਵੇ ਜੇ ਹੋ ਚੱਲੇ ਹੋ, ਪਾਗਲ ਹੋ ਚੱਲੇ ਹੋ, ਚੱਲੇ ਹੋ ਗਏ ਹੋ ਮਾਈ ਜੀ, ਕੋਈ ਕਮੀ ਬਣ ਸਮਰ ਕੇ ਇੱਕ ਵਾਰੀ ਉਹਨਾਂ ਦੇ ਸਾਹਮਣੇ ਤੇ ਜਾਓ, ਆਪ ਦੇਖਣਗੇ ਤੁਹਾਡੇ ਵੱਲੋਂ, ਗੌਰ ਕਰਿਓ। ਬਦਰ ਭਾਈ ਮੈਂ ਕੀ ਬੜਾ ਬਰੀਕ
ਜਿਹਾ
ਨੁਕਤਾ ਕਰ ਰਿਹਾ ਕਿ ਉਹ ਸਹੇਲੀਆਂ ਅਰਜ਼ ਕਰਦੀਆਂ ਨੇ ਵੀ ਕੋਈ ਕਮੀ ਹੈ, ਖੂਬਸੂਰਤ ਹੋ, ਸਾਰੇ ਸਿਸਟਮ ਤੁਹਾਡੇ ਖੁਦਾ ਨੇ ਬਹਾਲ ਰੱਖੇ ਨੇ, ਤੇ ਤੁਸੀਂ ਇੱਕ ਵਾਰੀ ਬਣ ਸਮਰ ਕੇ ਆਪਦੇ ਸਾਹਮਣੇ ਤੇ ਜਾਓ, ਦੇਖਣਗੇ। ਤੇ ਮਾਈ ਸਾਹਿਬਾ ਦੀ ਢਾਹ ਨਿਕਲ ਗਈ, ਔਰ ਮੌਲਵੀ ਗੁਲਾਮ ਰਸੂਲ ਰਹਿਮਤੁੱਲਾਹ ਅਲੈਹ ਦੀ ਕਲਮ ਨੇ ਇੰਤਾਹ ਕਰ ਦਿੱਤੀ। ਬਾਬਰ ਭਾਈ ਮੌਲਵੀ ਸਾਹਿਬ ਦੀ ਕਲਮ ਨੇ ਲਿਖਿਆ ਕਿ ਮਾਈ ਸਾਹਿਬ ਜਵਾਬ ਦਿੱਤਾ ਵੀ ਜੇ ਲੱਖ ਆਰ ਸੰਗਾਰ ਬਣਾਵਾਂ ਉੱਥੇ ਮੂਲ ਨਾ ਪਾਵੇ, ਜੇ ਲੱਖ ਆਰ ਸੰਗਾਰ ਬਣਾਵਾਂ ਉੱਥੇ ਮੂਲ ਨਾ ਪਾਵੇ, ਉਸ ਦੀ ਨਜ਼ਰ ਜਾਣ ਨੂੰ ਉੱਚੀ ਕਦ ਪਤੇ ਆਇਆ ਜਾਏ ਜਾਵੇ, ਉਸ ਦੀ ਨਜ਼ਰ ਜਾਣ ਨੂੰ ਉੱਚੀ
ਬਿਲਕੁਲ
ਉਹ ਕਦ ਪਤੇ ਆਇਆ ਜਾਵੇ, ਤੇ ਫਿਰ ਅੱਖਾਂ ਨਾਲ ਇਸ਼ਾਰਾ ਕਰਕੇ ਤੇ ਭਾਈ ਸਾਹਿਬ ਅਰਜ਼ ਕਰਦੀਆਂ ਨੇ ਕਿ ਨਾ ਰੋ ਚੱਲੀਏ, ਕਰਮਾਂ ਸੜੀਏ, ਕਰ ਕੁਝ ਸਬਰ ਸੁਧਾਣੇ ਕੁਛ ਮੇਰੇ ਨਾਥ ਖਾਨ ਭਾਈ ਮੀਆਂ ਸਾਹਿਬ ਰਹਿਮਤੁੱਲਾਹ ਅਲੈਹ ਮਨਸੂਬ ਕਰਦੇ ਨੇ, ਹਾਲਾਂਕਿ ਸ਼ੇਰ ਮੌਲਵੀ ਗੁਲਾਮ ਰਸੂਲ ਸਾਹਿਬ ਰਹਿਮਤੁੱਲਾਹ
ਅਲੈਹ
ਕਿ ਨਾ ਰੋ ਚੱਲੀਏ, ਕਰਮਾਂ ਸੜੀਏ, ਕਰ ਕੁਝ ਸਬਰ ਸੁਧਾਣੇ, ਉਹ ਬੇਪਰਵਾਹ ਨਾਲ ਲਾ ਕੇ ਯਾਰੀ ਪੈਂਦੇ ਨੀ ਦੁੱਖ ਸਹਿਣੇ, ਬੇਪਰਵਾਹ ਨਾਲ ਲਾ ਕੇ ਯਾਰੀ
ਪੈਂਦੇ ਨੀ
ਦੁੱਖ ਸਹਿਣੇ। ਹੁਣ ਇਸ ਤਰ੍ਹਾਂ ਮੌਲਵੀ ਫਿਰ ਕਿ ਆਪ ਇੱਕ ਜਗ੍ਹਾ ਫਰਮਾਇਆ ਕਿ ਮਾਈ ਸਾਹਿਬਾ ਰੋ ਕੇ ਤੇ ਅਰਜ਼ ਕਰਦੀਆਂ ਨੇ ਕਿ ਬਖਸ਼ ਬੇਅਦਬੀ, ਦੇਖਿਓ ਨਾਜ਼ੁਕ ਖਿਆਲੀ ਆਪ ਦੀ, ਬਖਸ਼ ਬੇਅਦਬੀ, ਨਕਸ਼ ਤੇਰਾ ਜੋ ਦਿਲ ਅੰਦਰ ਮੈਂ ਧਰਿਆ, ਬਖਸ਼ ਬੇਅਦਬੀ, ਨਕਸ਼ ਤੇਰਾ ਜੋ ਦਿਲ ਅੰਦਰ ਮੈਂ ਧਰਿਆ, ਇਹ ਪੁਰਖਾਰ ਮੁਕਾਮ ਨਾ ਉਹਦਾ ਦਰਦ ਅਲਮ ਥੀ ਭਰਿਆ। ਅੱਗੇ ਫਿਰ ਫਰਮਾਉਂਦੇ ਨੇ ਕਿ ਆ ਸਾਕੀ ਦੇ ਜਾਮ ਸ਼ਰਾਬੂ, ਲਬੂ ਨਾ ਲਾਹਾਂ ਮੂਲੇ, ਲੱਖ ਲੱਖ ਖੁਸ਼ੀ ਗੁਲਾਮ ਰਸੂਲੇ, ਜੇ ਮਹਬੂਬ ਕਬੂਲੇ।
ਵਾਹ ਵਾਹ ਵਾਹ,
ਤੋ ਉਹ ਹਜ਼ੂਰ ਮੀਆਂ ਸਾਹਿਬ ਸਰਕਾਰ ਦਾ ਇੱਕੋ ਹੀ ਸ਼ੇਰ ਪੜਿਆ, ਤੇ ਸਰਕਾਰ ਦੇ ਵੀ ਮੈਂ ਮੇਰੇ ਵਾਸਤੇ ਇਹ ਸਾਰੇ ਹੀ ਪਾਕ ਲੋਕ, ਮੈਂ ਤੇ ਇਹਨਾਂ ਦੇ ਰਾਵਾਂ ਦੀ ਖਾਕ ਮਿਲੇ ਤੇ ਮਾਖਾਂ ਚ ਪਾ ਸਰਕਾਰ, ਇਹਨਾਂ ਦੀਆਂ ਨਿਸਬਤਾਂ ਨਾਲ ਹੀ ਅਸੀਂ ਸਭ ਕੁਛ ਹਾਂ ਸੂਫੀਆ ਇਕਰਾਮ ਤੇ
ਜੀ।
ਮੈਂ ਫਿਰ
ਜੇ ਅਸੀਂ ਪੰਜਾਬੀ ਜ਼ਬਾਨ ਦੀ ਗੱਲ ਕਰ ਰਹੇ ਹਾਂ, ਅਗਰ ਅਸੀਂ ਬਾਬਾ ਗੁਰੂ ਨਾਨਕ ਦੀ ਗੱਲ ਨਾ ਕਰੀਏ ਤੇ ਇਹ ਵੀ ਠੀਕ ਨਹੀਂ। ਉਹਨਾਂ ਦਾ ਜਿਹੜਾ ਉਹਨਾਂ ਦੇ ਬਾਰੇ 'ਚ ਕੁਛ ਸਾਨੂੰ ਦੱਸੋ, ਬਾਬਾ ਗੁਰੂ ਨਾਨਕ ਦੇ ਬਾਰੇ 'ਚ।
ਮੈਨੂੰ ਆਪ ਦੀ ਬਾਣੀ ਇੱਕ ਯਾਦ ਹੈ
ਜੀ
ਕਿ ਸਾਡੇ ਗੁਜਰਾਤ ਇੱਕ ਆਸਥਾਨ ਹੈ ਬਾਬਾ ਜੰਗੂ ਸ਼ਾਹ ਸਰਕਾਰ ਦਾ, ਔਰ ਉਹ ਅਸਤੀ ਨੇ ਕਿ ਜਿਹੜੇ ਇੱਕ ਅਰਸਾ ਖਲੋਤੇ ਹੀ ਰਹੇ ਨੇ ਤੇ ਮੀਆਂ ਸਾਹਿਬ ਰਹਿਮਤੁਲਾਹ ਜ਼ਿਆਰਤ ਵਾਸਤੇ ਉੱਥੇ ਸੈਫਲ ਮਲੂਕ ਦੀ ਪਿਛਲੀਆਂ ਸਫਾਤ ਦੇ ਵਿੱਚ ਲਿਖਿਆ ਹੈ ਇਬਤਦਾ ਵਿੱਚ ਕਿ ਜਿਹੜੇ ਵੀ ਮੀਆਂ ਸਾਹਿਬ ਜ਼ਿਆਰਤ ਵਾਸਤੇ ਗਏ ਨੇ ਤੇ ਆਪ ਹੱਥ ਬੰਨ ਕੇ ਖਲੋਤੇ ਨੇ ਤੇ ਆਪ ਨੇ ਫਰਮਾਇਆ ਪਹਾੜੀਆ ਬੈਠ ਜਾਓ।
ਅੱਛਾ।
ਉਹਨਾਂ ਉਹਨਾਂ ਦੇ ਮੀਆਂ ਸਾਹਿਬ ਦੇ ਅੰਦਰ ਗੱਲ ਸੀ ਵੀ ਜੇ ਆਪ ਨਾ ਬੈਠੇ ਤੇ ਮੈਂ ਵੀ ਨਹੀਂ ਬਹਿਣਾ। ਅਖੀਰ ਦੱਸਦੇ ਨੇ ਕਿ ਦੋ ਵਾਰੀ ਤੀਸਰੀ ਫਿਰ ਅੰਦਰ ਇਹ ਗੱਲ ਸੀ ਕਿ ਆਪ ਨਾ ਬਣ ਫਿਰ ਸੁਣਿਆ ਕਿ ਆਪ ਬੈਠੇ ਨੇ ਤੇ ਮੀਆਂ ਸਾਹਿਬ ਰਹਿਮਤੁਲਾਹ ਅਲੈਹ ਕਦੇ ਹੁਕਾ ਨਹੀਂ ਸੀ ਛਿੱਕਿਆ ਤੇ ਸਰਕਾਰ ਨੇ ਹੁਕੇ ਦੀ ਵਾਰੀ ਉੱਧਰ ਪਰਤਾਈ ਔਰ ਆਪ ਨੇ ਅਦਬਨ ਨਾ ਨਹੀਂ ਕੀਤੀ ਔਰ ਹੁਕਾ ਛਿੱਕਿਆ। ਉਸ ਡੇਰੇ ਤੇ ਬਾਬਾ ਜੰਗੂ ਸ਼ਾਹ ਸਰਕਾਰ ਗੁਜਰਾਤ ਵਾਲੇ ਜਿਹੜੇ ਨੇ ਉੱਥੇ ਗੁਰੂ ਨਾਨਕ ਸਰਕਾਰ ਦਾ ਕਲਾਮ ਸਾਜ਼ਾਂ ਨਾਲ ਪੜਿਆ ਜਾਂਦਾ ਸੀ।
ਅੱਛਾ।
ਇੱਕ ਬਾਣੀ ਮੈਨੂੰ ਯਾਦ ਹੈ ਤਾਂ ਕਿ ਚਲੋ ਗੁਲਦਸਤਾ ਮੁਕੰਮਲ ਹੋ ਗਿਆ।
ਬਿਲਕੁਲ ਬਿਲਕੁਲ।
ਤੇ ਗੁਰੂ ਨਾਨਕ ਸਰਕਾਰ ਇੱਕ ਜਗ੍ਹਾ ਫਰਮਾਉਂਦੇ ਨੇ ਹਰ ਹਰ ਕਰਦੇ ਆ ਉਮਰ ਗਵਾਈ। ਹਰ ਹਰ ਕਰਦੇ ਆ
ਉਮਰ ਗਵਾਈ।
ਉਮਰ ਗਵਾਈ ਹਰ ਦੀ ਹਰ ਗਿਜ ਸਮਝ ਨਾ ਆਈ।
ਵਾਹ ਵਾਹ।
ਹਰ ਆਂਦੇ ਨੇ ਹਿੰਦੀ ਚ ਰੱਬ ਨੂੰ।
ਮੈਂ
ਰੱਬ ਰੱਬ ਕਰਦੇ ਆ ਉਮਰ ਗਵਾਈ ਪਰ ਮੈਨੂੰ ਰੱਬ ਦਾ ਪਤਾ ਨੀ ਲੱਗਾ ਉਹ ਅਸਤੀ ਕੀ ਹੈ। ਹਰ ਹਰ ਕਰਦੇ ਆ ਉਮਰ ਗਵਾਈ ਹਰ ਦੀ ਹਰ ਗਿਜ ਸਮਝ ਨਾ ਆਈ ਤੇ ਹੁਣ ਮੇਰੀ ਕੀ ਕੈਫੀਅਤ ਹੈ ਹੁਣ ਹਰ ਨੂੰ ਹਰ ਵਿੱਚ ਪਾਵਾਂ। ਮੈਂ ਜਿੱਧਰ ਦੇਖ ਰਿਹਾ ਮੈਨੂੰ ਜ਼ਾਤੀ ਆਖੀ ਬੋਝ ਜਾਣ ਜਲਵਾ ਨਜ਼ਰ ਆ ਰਿਹਾ ਹੁਣ ਹਰ ਨੂੰ ਹਰ ਵਿੱਚ ਪਾਵਾਂ ਬਲਹਾਰ ਗੁਰਾਂ ਤੇ ਜਾਵਾਂ ਮੈਂ ਮੁਰਸ਼ਦ ਤੂੰ ਸਦਕੇ ਜਾਂ ਜਿੰਨੇ ਰਾਜ ਮੇਰੇ ਸੀਨੇ ਚ ਪਾਇਆ ਕਿ ਜ਼ਰੇ ਜ਼ਰੇ ਚੋ ਜ਼ਾਤ ਹੀ ਪੀ ਵਸਦੀ ਆ ਜ਼ਰੇ ਜ਼ਰੇ ਚੋ ਜ਼ਾਤ ਹੀ ਪੀ ਵਸਦੀ ਆ। ਇਸੇ ਗੱਲ ਨੂੰ ਹਜ਼ੂਰ ਮੀਆਂ ਸਾਹਿਬ ਫਰਮਾਇਆ ਕਿ ਹਰ ਵਿੱਚ ਹਰ ਦਾ ਸਿਰ ਨਿਆਰਾ ਮੱਧ ਕਿਸੇ ਦੀ ਮੰਨੇ ਉਹ ਕਿਸੇ ਦਾ ਦਿਲ ਨਾ ਤਰੋੜੀ ਹਰ ਹਰ ਇੱਕ ਹਰ ਸ਼ਖਸ ਵਿੱਚ ਹਰ ਚੀਜ਼ ਚ ਰੱਬ ਪਿਆ ਵੱਸਦਾ ਹੀ ਉਹ ਕਿਸੇ ਦਾ ਦਿਲ ਨਾ ਤਰੋੜੀ ਮੀਆਂ ਸਾਹਿਬ ਫਰਮਾਇਆ ਹਰ ਵਿੱਚ ਹਰ ਦਾ ਸਿਰ ਨਿਆਰਾ ਉਹ ਮੱਧ ਕਿਸੇ ਦੀ ਮੰਨੇ ਉਹ ਬੇੜੀ ਝਾੜ ਇਸ਼ਕ ਦੀ ਮੈਨੂੰ ਪਾਰ ਲਗਾਵੇ ਮੰਨੇ।
ਵਾਹ ਵਾਹ।
ਉਹ ਸਰਕਾਰ ਅੱਗੇ ਸਰਕਾਰ ਫਿਰ ਇੱਕ ਜਗ੍ਹਾ ਸਰਕਾਰ ਫਰਮਾਉਂਦੇ ਨੇ ਕਿ ਰਹਿਮਤ ਹੀ ਨਾ ਉਮੀਦ ਨਾ ਹੋਈਏ ਰਹਿਮਤ ਹੀ ਨਾ ਉਮੀਦ ਨਾ ਹੋਈਏ ਤੱਤੇ ਤਾ ਨਾ ਕਰੀਏ ਰਹਿਮਤ ਹੀ ਨਾ ਉਮੀਦ ਨਾ ਹੋਈਏ ਤੱਤੇ ਤਾ ਨਾ ਕਰੀਏ ਇਸ਼ਕ ਖਜ਼ਾਨਾ ਦੋਵਾਂ ਜੇ ਨਾ ਜੇ ਹੱਥ ਆਵੇ ਜਰੀਏ ਇਸ਼ਕ ਖਜ਼ਾਨਾ ਦੋਵਾਂ ਜਾਨਾ ਜੇ ਹੱਥ ਆਵੇ ਜਰੀਏ। ਫਿਰ ਇੱਕ ਜਗ੍ਹਾ ਆਪਣੀ ਇੱਕ ਗਜ਼ਲ ਚ ਫਰਮਾਉਂਦੇ ਨੇ ਬਦਰ ਭਾਈ ਸਰਕਾਰ ਫਰਮਾਉਂਦੇ ਨੇ ਕਿ ਨਾ ਉਮੀਦ ਸੱਜਣ ਦੇ ਦਰ ਤੂੰ ਨਾ ਹੋ ਸਾਂ ਨਾ ਮੁੜ ਸਾਂ ਨਾ ਉਮੀਦ
ਸੱਜਣ ਦੇ ਦਰ ਨਾ ਹੋ ਸਾਂ ਨਾ ਮੁੜ ਸਾਂ
ਨਾ ਹੋ ਸਾਂ ਨਾ ਮੁੜ ਸਾਂ ਕਦੀ ਤੇ ਰਹਿਮ ਪਵੇਦਾ ਉਹਨੂੰ ਵੇਖ ਵਬਾਲ ਸਾਡੇ ਕਦੀ ਤੇ ਰਹਿਮ ਪਵੇਦਾ ਉਹਨੂੰ ਵੇਖ ਵਬਾਲ ਸਾਡੇ ਤੇ ਕਰਨ ਗਦਾ ਸੱਜਣ ਦੇ ਕੂਚੇ ਉਹ ਬਾਦਸ਼ਾਹੀਆਂ ਥੀ ਚੰਗਾ ਕਰਨ ਗਦਾ ਸੱਜਣ ਦੇ ਕੂਚੇ ਬਾਦਸ਼ਾਹੀਆਂ ਥੀ ਚੰਗਾ ਜੇ ਉਹ ਪਾਵੇ ਆ ਆਪ ਮੁਹੰਮਦ ਖੈਰ ਨੂੰ ਮਾਲ ਸਾਡੇ ਜੇ ਉਹ ਪਾਵੇ ਖੈਰ ਮੁਹੰਮਦ ਆਪ ਰੁਮਾਲ ਸਾਡੇ ਤੇ ਅੱਗੇ ਹਜ਼ਰਤ ਹਜ਼ੂਰ ਸੁਲਤਾਨ ਉਲ ਆਰਫੀਨ ਫਰਮਾਉਂਦੇ ਨੇ ਕਿ ਇੱਕ ਸਲਾਮਤ ਹਰ ਕੋਈ ਮੰਗੇ। ਮੈਂ ਕਿਹਾ ਇਹਨਾਂ ਸਾਰਿਆਂ ਪਾਕਾਂ ਦਾ ਥੋੜ੍ਹਾ ਜਿਹਾ ਗੁਲ ਐਵੇਂ ਨਾ ਰੌਣਕ ਲੱਗਦੀ ਆਵੇ। ਸਰਕਾਰ ਫਰਮਾਉਂਦੇ ਨੇ ਇਸ਼ਕ ਸਲਾਮਤ ਹਰ ਕੋਈ ਮੰਗੇ ਨਾ ਇਮਾਨ ਸਲਾਮਤ ਹਰ ਕੋਈ ਮੰਗੇ ਇਮਾਨ ਸਲਾਮਤ ਕੋਈ ਉਹ ਮੰਗਣ ਇਮਾਨ ਸ਼ਰਮਾਵਣ ਇਸ਼ਕੂ ਮੰਗਣ ਇਮਾਨ ਸ਼ਰਮਾਵਣ ਇਸ਼ਕੂ ਮੇਰੇ ਦਿਲ ਨੂੰ ਗੈਰਤ ਹੋਈ ਓ ਤੇ ਜਿਸ ਮੰਜ਼ਲ ਤੇ ਇਸ਼ਕ ਪਹੁੰਚਾਵੇ
ਜਿਸ ਮੰਜ਼ਲ ਤੇ ਇਸ਼ਕ ਪਹੁੰਚਾਵੇ ਇਮਾਨ ਨੂੰ
ਖਬਰ ਨਾ ਕੋਈ ਓ ਜਿਸ ਮੰਜ਼ਲ ਤੇ ਇਸ਼ਕ ਪਹੁੰਚਾਵੇ ਇਮਾਨ ਨੂੰ ਖਬਰ ਨਾ ਕੋਈ ਓ ਮੇਰਾ ਇਸ਼ਕ ਸਲਾਮਤ ਰੱਖੀ ਬਾਉ ਇਮਾਨੂ ਦਿਆਂ ਤੁਰੋਈ ਮੇਰਾ ਇਸ਼ਕ ਰੱਖੀ ਸਲਾਮਤ ਬਾਉ ਮੈਂ ਇਮਾਨੂ ਦਿਆਂ ਤੁਰੋਈ ਐਸੇ ਐਸੇ ਦੇਖ ਲੋ ਸਰਕਾਰ ਇਸ਼ਕ ਦੀ ਇਸ ਤਰ੍ਹਾਂ ਹਜ਼ੂਰ ਮੀਆਂ ਸਾਹਿਬ ਫਰਮਾਉਂਦੇ ਨੇ ਵੀ ਜਿਨ੍ਹਾਂ ਦਿਲਾਂ ਜਿਨ੍ਹਾਂ ਤਨਾਂ ਵਿੱਚ ਇਸ਼ਕ ਨਹੀਂ ਰਚਿਆ ਕੁੱਤੇ ਉਹਨਾਂ ਥੀ ਚੰਗੇ ਜਿਨ੍ਹਾਂ ਤਨਾਂ ਵਿੱਚ ਇਸ਼ਕ ਨਹੀਂ ਰਚਿਆ ਕੁੱਤੇ ਉਹਨਾਂ ਥੀ ਚੰਗੇ ਉਹ ਮਾਲਕ ਦੇ ਦਰ ਰਾਖੀ ਕਰਦੇ ਸਾਬਰ ਭੁੱਖੇ ਨੰਗੇ ਤੇ ਇਸ ਤਰ੍ਹਾਂ ਆਪਨੇ ਇਸ ਤਰ੍ਹਾਂ ਫਰਮਾਇਆ ਤੇ ਪੀਰ ਵਾਰਸ ਸਰਕਾਰ ਫਰਮਾਉਂਦੇ ਨੇ ਵੀ ਜਿਹੜੇ ਵੀ ਰਾਂਝਾ ਇੱਥੋਂ ਟਿੱਲੇ ਤੋਂ ਜੋਗ ਲੈ ਕੇ ਜੋਗ ਦਾ ਦਾਨ ਲੈ ਕੇ ਗਿਆ ਬਾਲਾ ਨਾਥਰਾਂ ਕੋ ਤੇ ਹੀਰ ਤੇ ਅੱਗੇ ਸਹੀ ਦਿਨ ਕਿਹੜੇ ਰੰਗਪੁਰ ਟੁਰ ਗਈ ਸੀ ਨਾ ਤੇ ਉੱਥੇ ਜਾ ਕੇ ਜਿਹੜੇ ਵੀ ਜੋਗੀ ਬਣ ਕੇ ਗਿਆ ਤੇ ਉਹ ਸੈਤੀ ਜਿਹੜੀ ਜੋਗੀ ਦੀ ਹੈ ਆਪਣੀ ਜਿਹੜੀ ਨਨਾਨ ਹੈ ਨੰਦ ਸੀ ਇਹਦੀ ਹੀਰ ਦੀ ਤੇ ਉਹਨੇ ਜਿਹੜੇ ਵੇਖਿਆ ਤੇ ਹੋਰ ਵੀ ਕੁੜੀਆਂ ਇਕੱਠੀਆਂ ਆਈਆਂ ਨੇ ਇਹ ਹੀਰੇ ਜੋਗੀ ਕਿੱਥੋਂ ਆਏ ਇਹ ਹੀਰੇ ਇਹ ਜੋਗੀ ਕਿੱਥੋਂ ਆਏ ਤੇ ਪੀਰ ਵਾਰਸ ਸਰਕਾਰ ਦੀ ਕਲਮ ਪਾਕ ਲਿਖੀਏ ਨੇ ਲਿਖਿਆ ਕਿ ਜਵਾਬ ਕੀ ਰਾਂਝੇ ਨੇ ਦਿੱਤਾ ਤੇ ਪੀਰ ਵਾਰਸ ਸਰਕਾਰ ਲਿਖਿਆ ਕਿ ਰਾਂਝੇ ਜਵਾਬ ਦਿੱਤਾ ਕਿ ਰਾਂਝੇ ਆਖਿਆ ਪਵੋ ਨਾ ਖਿਆਲ ਮੇਰੇ ਸੱਪ ਸ਼ੀਂ ਦਰਵੇਸ਼ ਦਾ ਦੇਸ ਕਿਹਾ ਰਾਂਝੇ ਆਖਿਆ ਪਵੋ ਨਾ ਖਿਆਲ ਮੇਰੇ ਸੱਪ ਸ਼ੀਂ ਦਰਵੇਸ਼ ਦਾ ਦੇਸ ਕਿਹਾ ਗੂੰਜਾਂ ਵਾਂਗ ਮਮੋਲਿਆ ਦੇਸ ਛੱਡੇ ਸਾਡਾ ਵਤਨ ਕਬੀਲੜਾ ਖੇਚ ਕਿਹਾ
ਵਾਹ ਵਾਹ
ਗੂੰਜਾਂ ਵਾਂਗ ਮਮੋਲਿਆ ਦੇਸ ਛੱਡੇ ਸਾਡਾ ਵਤਨ ਕਬੀਲੜਾ ਖੇਸ਼ ਕਿਹਾ ਤੇ ਦੁਨੀਆਂ ਨਾਲ ਪਵੰਦੇ ਪੈਵਾਂਦੇ ਅਸਾਂ ਕਈ ਉਹ ਦੁਨੀਆਂਦਾਰ ਏ ਆ ਜਿਹੜਾ ਵਤਨ ਤੇ ਜਿਹੜਾ ਵਤਨ ਦੇ ਵੱਲ ਧਿਆਨ ਰੱਖੇ
ਜੀ
ਉਹ ਦੁਨੀਆਂਦਾਰ ਏ ਉਹ ਦਰਵੇਸ਼ ਕਿਹਾ ਉਹ ਜਿੰਨਾ ਖਾਕ ਦਰ ਖਾਕ ਫਨਾ ਹੋਣਾ ਵਰਸ਼ਾ ਤਿੰਨਾਂ ਨੂੰ ਫਿਰ ਐਸ਼ ਕਿਹਾ ਹੁਣ ਇਹ ਗੱਲ ਇਸ ਤਰ੍ਹਾਂ ਕਿ ਸੱਪ ਸ਼ੀਂ ਦਰਵੇਸ਼ ਦਾ ਦੇਸ ਕਿਹਾ ਇਸੇ ਗੱਲ ਨੂੰ ਹਜ਼ੂਰ ਅਲਾਮਾ ਇਕਬਾਲ ਸਾਹਿਬ ਉਹਨਾਂ ਉਰਦੂ ਚ ਫਰਮਾ ਦਿੱਤਾ
ਕਿ
ਦਰਵੇਸ਼ ਖੁਦਾ ਮਸਤ ਨਾ ਸ਼ਰਕੀ ਹੈ ਨਾ ਗਰਬੀ ਦਰਵੇਸ਼ ਖੁਦਾ ਮਸਤ ਨਾ ਸ਼ਰਕੀ ਹੈ ਨਾ ਗਰਬੀ ਘਰ ਉਸਕਾ ਨਾ ਦਿੱਲੀ ਨਾ ਸਫਾ ਹਾਂ ਨਾ ਸਮਰਕੰਦ ਤੋ ਇਸ ਤਰ੍ਹਾਂ ਜਨਾਬ ਵਿੱਚ ਉਸ ਗੁਲਦਸਤੇ ਦੇ ਖਾਜਾ ਗੁਲਾਮ ਫਰੀਦ ਸਾਹਿਬ
ਜੀ
ਸਰਕਾਰ ਤੇ ਫਿਰ ਅੱਧ ਵੇਖੋ ਨਾ ਜੀ ਅਰਜਾ ਐਨ ਜ਼ਹੂਰ ਏ ਸੋਹਣੇ ਯਾਰ ਪੁਨਲ ਦਾ ਅਰਜਾ ਐਨ ਅਜ਼ਹੂਰ ਐਨ ਜ਼ਹੂਰ ਏ ਸੋਹਣੇ ਯਾਰ ਪੁਨਲ ਦਾ ਆਪ ਬਣੇ ਸੁਲਤਾਨ ਜਹਾਨ ਦਾ ਆਪ ਬਣੇ ਸੁਲਤਾਨ ਜਹਾਨ ਦਾ ਆਪ ਬਣੇ ਮਜ਼ਦੂਰ ਏ ਯਾਨੀ ਇਹ ਜੰਗੇ ਖੰਦਕ ਸਰਕਾਰ ਜਿਹੜੇ ਕੁਰਤਾ ਪਾ ਚੁੱਕਿਆ ਤੇ ਪੱਥਰ ਸਰਕਾਰ ਦੇ ਦੋ ਤਿੰਨ ਸਨ ਬੰਦੇ ਕਿ ਜਿਹੜੀ ਮਜ਼ਦੂਰੀ ਵੀ ਹੋ ਰਹੀ ਹੈ ਤੇ ਉਹ ਹੀ ਪਾਕਾਂ ਨੂੰ ਕੁਝ ਸਜੀਏ ਜਾਈਏ ਤੇ ਜਿਹੜਾ ਮੈਂ ਅਰਜ਼ ਕੀਤਾ ਸੀ ਅਲੀ ਹੈਦਰ ਸਰਕਾਰ ਉਹਨਾਂ ਬਦਰ ਭਾਈ ਉਹਨਾਂ ਇੱਕ ਜਗ੍ਹਾ ਫਰਮਾਇਆ ਬੇਬਾਗ ਬਹਾਰ ਗੁਲਜ਼ਾਰ ਵਿੱਚੋਂ ਇੱਕ ਡਿੰਗਲਾ ਕੰਧਲਾ ਮੈਂ ਵੀ ਸਹੀ ਤੇਰੇ ਊਠਾਂ ਮੱਝੀ ਗਾਈ ਵਿੱਚੋਂ ਇੱਕ ਭੇਡਾਂ ਦਾ ਕੁੰਡਲਾ ਮੈਂ ਵੀ ਸਹੀ ਤੇਰੇ ਮੁਫਤੀ ਆਲਮ ਫਾਜ਼ਲ ਬਹੁਤੇ ਇੱਕ ਮਸਖਰਾ ਭੰਡੜਾ ਮੈਂ ਵੀ ਸਹੀ ਤੇਰੇ ਸ਼ੇਰਾਂ ਦੇ ਗਲ ਵਿੱਚ ਸੰਗਲ ਐਦਰ ਇੱਕ ਕੁੱਤੇ ਨੂੰ ਡੰਡਲਾ ਮੈਂ ਵੀ ਸਹੀ ਆਪਣਾ ਮੈਂ ਜਿਹੜਾ ਹਿੱਸਾ ਪਾਣਾ ਸੀ ਪਾਕਾਂ ਲੋਕਾਂ ਦਾ ਮੈਂ ਪਹਿਲੀ ਰੁਬਾਈ ਸੀ ਜਿਹਦੇ ਚ ਮੈਂ ਅਰਜ਼ ਕੀਤਾ ਸੀ ਫਿਰ ਦੁਹਰਾ ਦੇਣ ਕਿ ਗੰਜ ਸ਼ਕਰ ਤੇ ਸ਼ਾਹ ਹੁਸੈਨ ਬਾਹੂ ਵਾਰਿਸ ਬੁੱਲੇ ਦੀ ਰੀਸ ਨਹੀਂ ਹੋ ਸਕਦੀ ਗੁਲਾਮ ਰਸੂਲ ਨੂੰ ਇਸ਼ਕ ਦੇ ਸੂਲ ਰੜਕਣ ਮੁਹੰਮਦ ਬਖਸ਼ ਦੀ ਅੱਖ ਨਹੀਂ ਸੋ ਸਕਦੀ ਤੇ ਅਲੀ ਹੈਦਰ ਦੇ ਹੈਦਰੀ ਦਰਦ ਡਾਢੇ ਰੋਈ ਬਾਜ ਫਰੀਦ ਨਹੀਂ ਰੋ ਸਕਦੀ ਤੇ ਧਰਤੀ ਪਾਕਾਂ ਦੀ ਹੈ ਪੰਜਾਬ ਰਿਜ਼ਵੀ ਬੂਟੇ ਨਫ਼ਰਤ ਦੇ ਕਦੇ ਨਹੀਂ ਬੋ ਸਕਦੀ ਤੇ ਬਾਵਾ ਜੀ ਕਸੂਰ ਦੇ ਸ਼ਹਿਨਸ਼ਾਹ ਰਹਿ ਗਏ ਨੇ ਉਹਨਾਂ ਦੇ ਮੈਂ ਸੁਰ ਨਾਲ ਦੋ ਤਿੰਨ ਬੋਲ ਸੁਣਾਉਣਾ ਚਾਹੁੰਦਾ ਹਾਂ
ਇਰਸ਼ਾਦ
वे प्यारे यार साडे वल मुख ला मोल वे प्यारे साडे वल मुख ला मोल डोली पाके ले चल के ले सादा उजर नाजो वे प्यारे यार वे प्यारे यार साडे वल मुख लामो शानस ने कुंडियां पाया लोक चुप खिचदा डो वे प्यारे यार वे प्यारे यार ए साडे वल मुखला मोड़ और लाहौर शरीफ ना मुर्शिद पातशाह ने सरकार लाहौर दे सन देखो की अकीदत बाबा जी सरकार फरमांदे ने अर्श मजीद ते बागलिया सुनिया सुनिया शहर लाओ
वाह वाह
वे प्यारे यार वे प्यारे यार वे प्यारे यार प्यारे यार वे प्यारे यार साडे वल मुख ला मोल और बाबर भाई देखो बाबा जी अद कर देने ने मकते च के बुले शाह असा मरना लाही बुले शाह असा मरना नाही गोर पे आ कोई और वे प्यारे यार वे प्यारे यार प्यारे यार वे प्यारे यार साडे वल मुखड़ा
वाह बहुत बहुत शुक्रिया जान तो पहले मैं तुहानू हज़रत सुल्तान बाहू दे जिहड़े पंजाबी अशार उन्हां दा तर्जमा किता है जुल्फी जेलमी साहब ने उन्हां दा एक तर्जमे दा जिहड़ा उन्होंने शेयर दा किता ओह कहिंदे ने कि जी पढ़ पढ़ इल्म किताबों वाला आलम हो गए सारे हु इश्क का लफ्ज न जाने बाहू लोग बड़े बेचारे हु और एक निगाह से आशिक देखे एक निगाह से आशिक देखे लाख करोड़ सितारे हु और लाख निगाह से दुनिया देखे दुनिया फिर भी हारे हु।
वाह
आपका बहुत बहुत शुक्रिया थोड़ा यकूब साहब सानू वक्त देने दा।
सरमन जी आप पे भी आपने ये जो एहतमाम कर देते हैं मुझे सूफिया इकराम के नाम ले इनके इनके नाम जपने की मौके जो हम आप लोग पेश मुयसर कर देते हैं ना ये बहुत बड़ी नेकी है मुझ पे खुदा की कसम।
ये आपका प्यार है तुसी सानू टाइम दें दे हो थैंक यू वेरी मच। आज मेरी पंजाबी दी कोशिश भी खासी कामयाब रही है ते अगे भी ट्राई करांगे कोशिश करांगे कि तुहाडे नाल पंजाबी विच गल्लां
देख लो जनाब असीं बिल्कुल जिहड़े पंजाबी दे वारस ने मां बोली दे वारस ने जिहड़े असीं उहनां तों अगे पिछे जा ही नहीं सके उहनां ऐसी कमंद पाई सानूं अल्लण ही नहीं दित्ता ना मैनूं ना तुहानूं
बहुत जी बहुत मुहब्बत तुहाडी ते अपने सुनण वालिआं नूं कहांगा कि तुहाडे वल्लों वी ते अपने वल्लों वी कि जदों तुसीं इह पॉडकास्ट सुणदे सुणदे तुसीं इत्थे तक पढ़ो ते जरूर तुसीं साडा चैनल सबसक्राइब भी करना ते इस पॉडकास्ट नूं शेयर भी करना ते एक बारी फिर यकूब भाई तुहाडा बहुत बहुत शुक्रिया अपना बहुत ख्याल रखना टाइम देने दा भी
तुहाडा भी शुक्रिया जनाब जिहड़े रौनकां बजमां सजा के ते आंदे गल्लो हुण गल करो इन्हां चंगिआं लोकां दी भलिआं लोकां दी दे शब्द इन्हां दे फरमान सुणाओ इह तुहाडी मेहरबानी
बहुत मुहब्बत बहुत शुक्रिया अल्लाह हाफिज़ अल्लाह हाफिज़ अल्लाह
खुदा हाफिज़।
दोस्तों ये थे यकूब रिजवी कादरी गुजराती ड्यूज़बरी से हमारे साथ और मुझे यकीन है कि आज का पॉडकास्ट आपको पसंद आया होगा। वक्त कम था लेकिन तकरीबन 50-51 मिनट हो गए पॉडकास्ट तवील हो गया उसके लिए मैं माजरा चाहता हूँ लेकिन सहर गुफ्तगू का ऐसा था कि जिसने जकड़े रखा और कहीं ना कहीं कभी ना कभी आप इसे ज़रूर सुनिएगा और आगे ज़रूर शेयर कीजिएगा दोस्तों के साथ भी काफ़ी इसमें आपको मालूमात मिलेंगी। अपना बहुत ख्याल रखिएगा नेक्स्ट सैटरडे फिर आपके लिए एक और पॉडकास्ट किसके साथ हाजिर होऊंगा। आप सुन रहे थे मदर और याकूब पॉडकास्ट मदर नज़ीर बाबर वीलॉग पर। अपना बहुत सा ख्याल रखिएगा अपनी दुआओं में मुझे याद रखिएगा मेरी दुआ में तो आप रहते हैं। इजाजत चाहता हूँ अल्लाह हाफिज़।
यू आर लिसनिंग विद नज़ीर बाबर।